दंडवत बंदन अनेक बार सर्व कला समरथ डोलन तेरा को प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस बुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि तुरकों ने ते पहाड़ियां ने तोपां बीड़ के सलाह कीती है कि सतगुरां दे सिखां दे समेत तोपां दे गोलियां दे नाल सतगुरां नूं उड़ा दीए। सिख ने आण के सतगुरां नूं खबर दित्ती है कि सच्चे पातशाह जी वैरियां दी इस तरह दी व्यौंत है, कृपा करके तुसीं इथों लांभे हो जाओ। सतगुरु सच्चे पातशाह जी नूं सिख कहिंदा है कि मेरा फर्ज सी तुहानू दसना इतलाह देनी, मैं अर्ज कर दिती है, अगों सच्चे पातशाह जी जिवें तुहाडी मर्जी है तुसीं उवें करो। कल इथों तक कथा पहुंची सी, अज इथों अगे मैं प्रारंभ करदा। सुन कर सिर सत गुर जी बोले सुनो खालसा प्यारे काल कौच तन पहर नकीनी ब्रह्म कौच उर तारे। ग्रंथाकार भाई संतोख सिंह जी लिखते ने कि सतगुरु गोविंद सिंह सच्चे पातशाह जी ने वचन किया कि हे खालस्यो प्यारे सिखो सुनो काल कौच तन पहर नकीनी ब्रह्म कौच उर तारे। भाव के असा तन ते काल कवच पहरी है ते हृदय विच ब्रह्म कवच तारी है। काल कवच भाव के काल रूपी जड़ी संजो है सतगुरु जी कहिंदे ने असीं धारण कीती है। अकाल पुरख दी संघार शक्ति दा नाम है काल महाकाल। उसे दी सानू रखिया है हर वेरे क्योंकि असा अंदर अकाल पुरख नाल लिव लाई है। चुभी रही स्रोत प्रभ चरणन में सतगुरां दे इस महा वाक दे अनुसार सतगुरां ने आख्या इह साडा ब्रह्म कवच है। ब्रह्म दे विच सुरती धारनी ब्रह्म कवच है। यथा राम कवच दास का सनाह दूत दुष्ट तिस पोहत नाह। क्योंकि अगलियां तुकां दे विच दसदे हन कि महाकाल सानू बचाउंदा है ते सर्व लो भाव के अकाल पुरख दी रखिया सानू उठदिआं बैठदिआं प्राप्त है। उस वेरे सतगुरां ने ऐसे वचन कीते। केंद्र ने जिसते सैफ सांग सर शक्ति तोमर गोरी गोरा कंटक दुष्ट अनेक जतन ते मारे जे हम ओरा। सतगुरु गोविंद सिंह जी केंद्र ने के दुनिया दी कोई तलवार दुनिया दी कोई वड्डी बरछी दुनिया दा कोई तीर दुनिया दी कोई भी छोटी बरछी जा किसी प्रकार दा कोई नेजा कोई गोला जा कोई भी गोली सतगुरु सच्चे पातशाह जी कहिंदे ने कि सानू मार नहीं सकदे भावे के वैरी किन्ना ही जतन क्यों ना कर लैन। एक न लाग सकै तन हमरे सब उपाय निफलावे महाकाल काली रखवारी देकर हाथ बचावें। सतगुरु गोविंद सिंह सच्चे पातशाह जी कहंदे ने कि कोई किन्ना भी जतन क्यों ना कर लवे, किन्ने भी हथियारां दा गोलियां दा प्रहार साडे शरीर दे उते कोई क्यों ना कर लवे, वैरियां दे सारे कीते हुए जतन सतगुरु जी कहंदे ने निसफल जाणगे, क्योंकि महाकाल रखवारी। महाकाल जिहड़ा है ओ सतगुरु गोविंद सिंह सच्चे पातशाह जी कहंदे ने कि साडा रक्षक है, क्योंकि महाकाल अकाल पुरख नूं आख्या जांदा है। सतगुरु गोविंद सिंह सच्चे पातशाह जी ने अपनी बाणी दे विच वी इस तरह उच्चारण कीता है। चौपाई दे पाठ दे विच सतगुरां ने लिखिया, महाकाल रखवार हमारो, महालोह मैं किंकर थारो। भाव के जिहड़ा महाकाल है ओ अकाल पुरख है, ओ साडा रक्षक है। इस तों इलावा जिहड़ा महालोह शब्द लिखिया सतगुरु गोविंद सिंह जी ने, ओहदे तों भाव ही अकाल पुरख है। सतगुरु जी कहंदे ने अकाल पुरख हथ दे के सानू बचाउंदा है, इस करके कोई वैरी साडा कुछ बिगाड़ नहीं सकदा। सर्ब लोह की रक्षा हमको, उठत बैठत चाले, पेश न जाए मलेच्छण को, कुछ करत उपाय बेसाले। इस तों इलावा सतगुरु जी कहंदे ने कि जो सर्व लोह है, सर्व लोह भी अकाल पुरख नूं ही आख्या जांदा है। सतगुरु जी कहंदे ने कि ओह भी साडा रक्षक है, जो सर्व लोह है, जो अकाल पुरख है, उठदिआं बैठदिआं हमेशा साडी रक्षा करदा है। इस करके साडे वैरी मलेच्छां दे कीते होए जिहड़े जतन ने ओह बेअसर जाणगे, उहनां दी कोई पेश नहीं चले। इतने कहत होते सिर सतगुर छुट्टी तोप समदाई, गाज गाज कर बार बार जन गिरी सुगिर पर आई। ग्रंथाकार भाई संतोख सिंह जी लिखदे ने इन्ने बचन सतगुरु गोविंद सिंह जी कर ही रहे सन, इन्ने चरणों वैरियां दे वल्लों बहुतियां सारियां तोपां इको दम चला दित्तियां गईयां ने। कवि संतोख सिंह जी लिखदे ने उच्ची आवाज दे नाल तोपां गजियां ने, ते कवि संतोख सिंह जी लिखदे ने उन्हां दी आवाज दे नाल सारे पहाड़ ते पृथ्वी तक गूंजी। अंध धुंद इक बार पायो, तब उठ्यो तूम न बछायो, खरे तुरंग मतंग न दीखत निकट स्थान हिलायो। कवि जी लिखदे ने कि बड़ी अंधा धुंद मच गई है, इको वारी बहुता सारा धुआं निकलिया है जड़ा के आकाश दे वल चढ़ गया है। कवि जी लिखदे ने कि घोड़े हाथी जड़े खड़े होए ने ओ दिखाई तक नहीं देंदे, इन्ना धुआं पसर गया है। इस तों अलावा लागे लागे दी बहुती जगह हिली। प्रतितोनी उठी सैल अरड़ाए, शब्द सह नहीं श्रोना, कड़कै तोपां बल बरूद ते आगे अटकै कौना। पहाड़ां दे विचों मुड़वी आवाज आई है। कवि संतोख सिंह जी लिखदे ने कि इन्नी ज्यादा आवाज पैदा हुई है कि जिहड़ी वड्डी आवाज है ओनू कन्न सहारा नहीं कर सकदे, इन्नी उच्ची आवाज है। कवि जी लिखदे ने कि जोर दे नाल बल दे नाल तोपां चलियां ने, ओह कड़कियां ने, बरूद दे नाल ते गोलियां दे नाल ਭਰੀਆਂ ਹੋਈਆਂ ਤੋਪਾਂ ਚੱਲੀਆਂ ਨੇ, ਅੱਗੇ ਅਟਕੇ ਕੌਣਾ। ਭਾਵ ਕਿ ਐਸਾ ਕੌਣ ਹੋ ਸਕਦਾ ਹੈ ਜਿਹੜਾ ਕਿ ਵੱਡੇ ਤੋਪਾਂ ਦੇ ਗੋਲਿਆਂ ਦੇ ਅੱਗੇ ਠਹਿਰ ਸਕੇ। ਸਾਗਰੇ ਗੋਰੇ ਗਿਰ ਕੇ ਸਿਰ ਤੇ ਉੱਚੇ ਨਭ ਕੋ ਜਾਈ, ਫਿਰ ਉਹ ਦੀਵਾਨ ਸਕਲ ਵਿੱਚ ਸ੍ਰੀ ਪ੍ਰਭ ਕਿਹ ਕੋ ਛੋਹਣ ਨਾ ਪਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੋਪਾਂ ਤੇ ਜ਼ਰੂਰ ਚੱਲੀਆਂ ਨੇ, ਪਰ ਕਵੀ ਜੀ ਲਿਖਦੇ ਨੇ ਕਿ ਐਸਾ ਕੌਤਕ ਵਾਪਰਿਆ ਕਿ ਜਿਹੜੀਆਂ ਤੋਪਾਂ ਦੇ ਨਿਕਲੇ ਹੋਏ ਗੋਲੇ ਨੇ ਉਹ ਸਤਿਗੁਰਾਂ ਦੀ ਸਭਾ ਦੇ ਵਿੱਚ ਲੱਗਣ ਦੀ ਬਜਾਏ ਆਕਾਸ਼ ਦੇ ਵੱਲ ਉੱਡ ਕੇ ਚਲੇ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਵੀ ਸਭਾ ਸਜੀ ਹੋਈ ਸੀ ਕਿਸੇ ਦੇ ਵਿੱਚੋਂ ਕਿਸੇ ਨੂੰ ਗੋਲਾ ਨਹੀਂ ਲੱਗਿਆ, ਭਾਵ ਕੇ ਛੋਇਆ ਤੱਕ ਨੇ। ਉਪਰ ਮੁਖ ਕਰ ਦੇਖਤ ਹੈ ਸਿੰਘ ਸ਼ੂਕਤ ਜਾਹੇ ਆਕਾਸ਼ਾ, ਪਰ ਸੇਵਰ ਜੇ ਤੁਰਕਣ ਕਾਲੇ ਤਿੰਨ ਕੋ ਕਰਤ ਬਿਨਾਸ਼ਾ। ਗੋਲੇ ਚੱਲੇ ਨੇ, ਸਿੰਘਾਂ ਨੇ ਆਕਾਸ਼ ਦੇ ਵੱਲ ਉੱਪਰ ਮੂੰਹ ਕਰਕੇ ਦੇਖਿਆ ਕਿ ਉੱਪਰ ਦੀ ਛੂਕਦੇ ਹੋਏ ਜਿਹੜੇ ਗੋਲੇ ਨੇ ਉਹ ਅਗਾਂਹ ਲੰਘਦੇ ਜਾਂਦੇ ਨੇ, ਭਾਵ ਕੇ ਸਤਿਗੁਰਾਂ ਦੀ ਸਭਾ ਤੇ ਹੇਠਾਂ ਹੀ ਰਹਿ ਗਈ। ਉੱਪਰ ਦੀ ਆਕਾਸ਼ ਦੇ ਵਿੱਚ ਉੱਡਦੇ ਹੋਏ ਜਿਹੜੇ ਗੋਲੇ ਨੇ ਉਹ ਪਰਲੇ ਪਾਰ ਨਿਕਲ ਗਏ ਨੇ। ਪਰੈ ਸਿਵਰ ਜੇ ਤੁਰਕਣ ਕਾਲੇ ਤਿੰਨ ਕੋ ਕਰਤ ਬਿਨਾਸ਼ਾ। ਭਾਵ ਕੇ ਤੋਪਾਂ ਦੀਆਂ ਜਿਹੜੀਆਂ ਸ਼ਿਸ਼ਤਾਂ ਸਨ ਉਹ ਗਲਤ ਸਨ। ਭਾਵ ਕੇ ਨਿਸ਼ਾਨੇ ਸਿਰ ਤੋਪਾਂ ਦੇ ਗੋਲੇ ਨਹੀਂ ਗਏ। ਭਾਵ ਕੇ ਸਤਿਗੁਰਾਂ ਦੀ ਸਭਾ ਦੇ ਉੱਤੇ ਲੱਗਣ ਦੀ ਬਜਾਏ ਜਿਹੜੇ ਗੋਲੇ ਨੇ ਉਹ ਪਾਰ ਨਿਕਲ ਕੇ ਕਿਲੇ ਤੋਂ ਬਾਹਰ ਜਿਹੜਾ ਵੈਰੀਆਂ ਨੇ ਹੀ ਘੇਰਾ ਪਾਇਆ ਹੋਇਆ ਸੀ ਉਹਨਾਂ ਦੇ ਉੱਤੇ ਹੀ ਜਾ ਕੇ ਡਿੱਗੇ ਨੇ, ਕਿਉਂਕਿ ਸਤਿਗੁਰਾਂ ਨੂੰ ਵਿਚਕਾਰ ਘੇਰਿਆ ਹੋਇਆ ਤੇ ਚਾਰ ਸਫੇਰੇ ਇਹਨਾਂ ਤੁਰਕਾਂ ਨੇ ਘੇਰਾ ਪਾਇਆ ਹੋਇਆ। ਇੱਕ ਪਾਸਿਓਂ ਤੋਪਾਂ ਚਲਾਈਆਂ ਨੇ ਉਸ ਦੀਵਾਨ ਨੂੰ ਉਡਾਉਣ ਦੇ ਵਾਸਤੇ, ਪਰ ਤੋਪਾਂ ਦੇ ਗੋਲੇ ਇੰਨੇ ਜ਼ਿਆਦਾ ਉੱਚੀ ਚਲੇ ਗਏ ਨੇ ਕਿ ਸਤਿਗੁਰਾਂ ਦੀ ਸਭਾ ਨੂੰ ਲੰਘ ਕੇ ਉਹ ਪਾਰਲੇ ਪਾਰ ਚਲੇ ਗਏ ਨੇ। ਜਿਹੜਾ ਘੇਰਾ ਤੁਰਕਾਂ ਦੀ ਫੌਜ ਨੇ ਤੇ ਪਹਾੜੀਆਂ ਦੀ ਫੌਜ ਨੇ ਪਾਇਆ ਹੋਇਆ ਸੀ ਉਹਨਾਂ ਦੇ ਉੱਤੇ ਹੀ ਜਾ ਕੇ ਉਹ ਗੋਲੇ ਡਿੱਗੇ। ਸਪਾਟ ਪਵਨ ਕਰੇ ਸੰਘਾਰਨ ਹਾਕਾਰ ਮਚਾਇਓ, ਪਿਖ ਸੂਬੇ ਤੋਪਣ ਮੁਖ ਉੱਚਾ ਫੇਰਿਓ ਪੇਚ ਨਿਵਾਯੋ। ਆਪਣੇ ਹੀ ਸਾਥੀਆਂ ਦੇ ਘੋੜੇ ਤੇ ਬਹੁਤੇ ਸਾਰੇ ਸ਼ਸਤਰਧਾਰੀ ਯੋਧੇ ਉਹਨਾਂ ਗੋਲਿਆਂ ਦੇ ਨਾਲ ਮਰ ਗਏ ਨੇ। ਬੜੀ ਹਾਹਾਕਾਰ ਮਚ ਗਈ ਹੈ। ਉਸ ਵੇਲੇ ਜਿਹੜਾ ਜ਼ਬਰਦਸਤ ਖਾਂ ਸੂਬਾ ਤੋਪਾਂ ਚਲਵਾ ਰਿਹਾ ਸੀ ਉਹਨੇ ਫਿਰ ਤੋਪਾਂ ਦੇ ਮੂੰਹ ਨੂੰ ਥੱਲੇ ਕੀਤਾ ਹੈ, ਪੇਚ ਢਿੱਲੇ ਕਰਕੇ ਤੋਪਾਂ ਦੇ ਮੂੰਹਾਂ ਨੂੰ ਨਿਵਾਇਆ। ਸਗਰੀ ਮੈਥੈਲੀ ਪੁਣ ਕਾਲੀ ਗੋਰਾ ਗਜ ਤੇ ਠੋਕਾ ਕਰੀ ਤਿਆਰ ਪੁਣ ਤਾਕ ਸ਼ਿਸ਼ਤ ਕੋ ਬਾਰੰਬਾਰ ਬਿਲੋਕਾ। ਜਾਣਿਆ ਜ਼ਬਰਦਸਤ ਖਾਂ ਸੂਬੇ ਨੇ ਕਿ ਲੱਗਦਾ ਕਿ ਨਿਸ਼ਾਨਾ ਠੀਕ ਨਹੀਂ ਬੈਠਿਆ, ਨਿਸ਼ਾਨੇ ਨੂੰ ਨੀਵਾਂ ਕਰਨਾ ਚਾਹੀਦਾ ਤਾਂ ਕਿ ਸਭਾ ਦੇ ਵਿੱਚ ਹੀ ਜਾ ਕੇ ਗੋਲੇ ਡਿੱਗਣ। ਉਸ ਵੇਲੇ ਸਾਰੀ ਤਿਆਰੀ ਕਰਕੇ ਤੋਪਾਂ ਦੇ ਮੂੰਹ ਨੂੰ ਥੱਲੇ ਕੀਤਾ ਗਿਆ, ਫਿਰ ਬਰੂਦ ਦੀਆਂ ਥੈਲੀਆਂ ਤੇ ਗੋਲੇ ਭਰ ਭਰ ਕੇ ਚੰਗੇ ਤਰੀਕੇ ਦੇ ਨਾਲ ਹਰ ਇੱਕ ਤੋਪ ਦੇ ਵਿੱਚ ਠੋਕੇ ਗਏ ਨੇ, ਫਿਰ ਤਿਆਰ ਕਰਕੇ ਬਾਰ ਬਾਰ ਨਿਸ਼ਾਨਾ ਸਾਧਿਆ ਗਿਆ। ਦੁਤੀਆ ਸ਼ਲਖ ਫਿਰ ਤਾਕ ਪ੍ਰਹਾਰੀ ਦਾਰਨ ਨਾਦ ਉਠਾਵਾ, ਤੂੰ ਤਾਰ ਤੈ ਜਿਤ ਕਿਤ ਪਸਰੀ ਨਹੀਂ ਦੇਖਤ ਕੁਛ ਪਾਵਾ। ਜਦੋਂ ਇਕੱਠੀਆਂ ਬੰਦੂਕਾਂ ਜਾਂ ਇਕੱਠੀਆਂ ਤੋਪਾਂ ਚਲਾਈਆਂ ਜਾਣ ਉਹਨੂੰ ਆਖਿਆ ਜਾਂਦਾ ਹੈ ਸ਼ਲਖ। ਭਾਵ ਕੇ ਇਕੱਠੀਆਂ ਫਿਰ ਬਹੁਤੀਆਂ ਸਾਰੀਆਂ ਤੋਪਾਂ ਚਲਾਈਆਂ ਗਈਆਂ ਨੇ, ਜਿਨ੍ਹਾਂ ਦੇ ਚੱਲਣ ਦੇ ਨਾਲ ਬਹੁਤ ਭਿਆਨਕ ਆਵਾਜ਼ ਆਈ ਹੈ। ਕਵੀ ਜੀ ਲਿਖਦੇ ਨੇ ਕਿ ਬੜੀ ਧੁੰਮ ਮਚੀ ਹੈ, ਜਿੱਥੇ ਕਿੱਥੇ ਧੂੰਆਂ ਬੜਾ ਪਸਰ ਗਿਆ ਹੈ, ਕੁਝ ਦਿਖਾਈ ਨਹੀਂ ਦਿੰਦਾ। ਗਿਰ ਕੇ ਜਰ ਮੈਂ ਗੋਰੇ ਸਗਰੇ ਜਾਏ ਲੱਗੇ ਇੱਕ ਬਾਣੀ, ਪਿਖੇ ਖਾਲਸਾ ਹਰਖਤ ਹੈ ਕਰ ਤੁਰਕਣ ਕੀ ਮਤ ਮਾਰੀ। ਜਦੋਂ ਨੀਵਾਂ ਕਰਕੇ ਨਿਸ਼ਾਨਾ ਸਾਧ ਕੇ ਤੋਪਾਂ ਚਲਾਈਆਂ ਗਈਆਂ ਤੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਟਿੱਬੇ ਦੇ ਉੱਤੇ ਸਤਿਗੁਰੂ ਜੀ ਬੈਠੇ ਨੇ ਉਸ ਟਿੱਬੇ ਦੀਆਂ ਜੜਾਂ ਦੇ ਵਿੱਚ ਜਾ ਕੇ ਸਾਰੇ ਦੇ ਸਾਰੇ ਗੋਲੇ ਲੱਗੇ ਨੇ ਤੇ ਵਿੱਚ ਹੀ ਧਸ ਗਏ ਨੇ। ਖਾਲਸਾ ਦੇਖ ਕੇ ਬੜਾ ਪ੍ਰਸੰਨ ਹੋਇਆ, ਸਾਰੇ ਦੇ ਸਾਰੇ ਕਹਿੰਦੇ ਨੇ ਸਿੰਘ ਕਿ ਤੁਰਕਾਂ ਦੀ ਮੱਤ ਮਾਰੀ ਗਈ। ਜਗਤ ਪਤੀ ਕੋ ਚਾਹਤ ਹੱਥ ਬੇਸੀ ਪਣ ਸਿੰਧ ਉਲੀਚੈ, ਭਗਨੋ ਸੈਲ ਮਸ਼ਕ ਜਿਮ ਚਿਤਵਤ ਕੀਟ ਸੁਮੇਰ ਕੋ ਖੀਚੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੋ ਤਿੰਨ ਪ੍ਰਮਾਣ ਦਿੰਦੇ ਨੇ। ਸਿੱਖਾਂ ਨੇ ਆਖਿਆ ਕਿ ਜੋ ਜਗਤ ਦੇ ਪਤੀ ਨੇ, ਜਿਹੜੇ ਜਗਤ ਦੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੂੰ ਮਾਰਨਾ ਚਾਹੁੰਦੇ ਨੇ। ਇਹ ਤੁਰਕਾਂ ਦੀ ਮੱਤ ਮਾਰੀ ਗਈ। ਸੀਪਣ ਸਿੰਧ ਉਲੀਚੈ, ਭਾਵ ਕੇ ਸਤਿਗੁਰਾਂ ਨੂੰ ਮਾਰਨਾ ਤੇ ਇਸ ਤਰ੍ਹਾਂ ਦੀ ਗੱਲ ਹੋਵੇਗੀ ਕਿ ਜਿਵੇਂ ਕੋਈ ਸਿੱਪੀਆਂ ਦੇ ਨਾਲ ਸਮੁੰਦਰ ਨੂੰ ਚੱਟਣ ਦਾ ਯਤਨ ਕਰਦਾ ਹੋਵੇ। ਸਿੱਪੀਆਂ ਭਰ ਭਰ ਕੇ ਪਾਣੀ ਡੋਲਣ ਦੇ ਨਾਲ ਕਦੇ ਵੀ ਸਮੁੰਦਰ ਖਾਲੀ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਅਗਲਾ ਪ੍ਰਮਾਣ ਦਿੰਦੇ ਨੇ, ਭਗਨੋ ਸੈਲ ਮਸ਼ਕ ਜਿਮ ਚਿਤਵਤ, ਭਾਵ ਕੇ ਜੇਕਰ ਕੋਈ ਛੋਟਾ ਜਿਹਾ ਮੱਛਰ ਇਹ ਯਤਨ ਕਰੇ ਕਿ ਮੈਂ ਵੱਡੇ ਪਹਾੜ ਨੂੰ ਤੋੜ ਦਿਆਂ, ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ। ਭਾਵ ਕੇ ਮੱਛਰਾਂ ਵਰਗੇ ਵੈਰੀ ਨੇ ਜਿਹੜੇ ਕਿ ਸਮੇਰ ਪਰਬਤ ਦੇ ਵਾਂਗ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਨਾਸ ਕਰਨ ਦਾ ਯਤਨ ਕਰਦੇ ਨੇ, ਪਰ ਕਵੀ ਜੀ ਲਿਖਦੇ ਨੇ ਐਸਾ ਕਦੇ ਹੋਵੇਗਾ ਨਹੀਂ। ਕੀਟ ਸੁਮੇਰ ਕੋ ਖਿੰਚੈ, ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ। ਇਸ ਤਰ੍ਹਾਂ ਲੱਗਦਾ ਹੈ ਛੋਟੇ ਜਿਹੇ ਕੀੜੇ ਜਿਵੇਂ ਚਾਹੁਣ ਕਿ ਸੁਮੇਰ ਪਰਬਤ ਨੂੰ ਅਸੀਂ ਖਿੱਚ ਕੇ ਲੈ ਜਾਈਏ, ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ। ਥੋੜੇ ਜੇ ਕੀੜੇ ਮਿਲ ਕੇ ਛੋਟੇ ਜੇ ਦਾਣਿਆਂ ਖੰਡਦਿਆਂ ਨੂੰ ਤੇ ਜ਼ਰੂਰ ਖਿੱਚ ਕੇ ਲਿਜਾ ਸਕਦੇ ਨੇ, ਪਰ ਵੱਡੇ ਪਹਾੜ ਨੂੰ ਕਿਵੇਂ ਖਿੱਚ ਕੇ ਕੀੜੇ ਲਿਜਾ ਸਕਦੇ ਨੇ? ਭਾਵ ਕੇ ਜਿਹੜੇ ਤੁਰਕ ਨੇ ਉਹ ਕੀੜਿਆਂ ਵਰਗੇ ਨੇ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਡੇ ਪਹਾੜ ਸਮੇਰ ਦੀ ਤਰ੍ਹਾਂ ਨੇ, ਇਹ ਵੈਰੀ ਜਿਹੜੇ ਕੀੜੇ ਨੇ ਇਹ ਸਤਿਗੁਰੂ ਸਮੇਰ ਪਹਾੜ ਨੂੰ ਕਿਵੇਂ ਖਿੱਚ ਕੇ ਲਿਜਾ ਸਕਦੇ ਨੇ? ਭਾਵ ਕੇ ਇਹਨਾਂ ਦੀ ਮਤ ਮਾਰੀ ਗਈ ਹੈ ਜਿਹੜੇ ਕਿ ਜਗਤ ਦੇ ਮਾਲਕ ਦਾ ਵਿਨਾਸ਼ ਕਰਨ ਦੇ ਵਾਸਤੇ ਸੋਚਦੇ ਨੇ। ਬਿਸਮਤ ਸੂਬੇ ਸਰਬ ਤੋਪ ਗਣ ਕ੍ਰੁੱਧਤ ਵੈ ਕਸਵਾਈ, ਕਰ ਕਰ ਬੁੱਧ ਬਲ ਅਨਕ ਕਾਤ ਤੇ ਛੋਰ ਦੇ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਬਾ ਹੈਰਾਨ ਤੇ ਬਹੁਤਾ ਹੋਇਆ, ਪਰ ਤਾਂ ਵੀ ਉਹਨੇ ਆਪਣਾ ਯਤਨ ਕਰਨਾ ਨਹੀਂ ਛੱਡਿਆ। ਕ੍ਰੋਧ ਦੇ ਨਾਲ ਉਹਨੇ ਫਿਰ ਤੋਂ ਬਹੁਤੀਆਂ ਸਾਰੀਆਂ ਤੋਪਾਂ ਦਾ ਪ੍ਰਹਾਰ ਦੁਬਾਰਾ ਵੀ ਕੀਤਾ। ਨੀਚੇ ਮੁਖ ਜਬ ਕਰੈ ਤੋਪ ਕੋ ਗਿਰ ਕੇ ਜਰ ਮੈਂ ਲਾਗੈ, ਜੇ ਉੱਚੋ ਕਰ ਛੋਰੈ ਗੋਰਾ ਤਤਿਸ਼ਨ ਜਾਵਤ ਆਗੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਤੋਪਾਂ ਦੇ ਮੂੰਹਾਂ ਨੂੰ ਨੀਵਾਂ ਕਰਦੇ ਨੇ ਤੇ ਜਿਹੜਾ ਟਿੱਬਾ ਹੈ ਜਿੱਥੇ ਸਤਿਗੁਰੂ ਜੀ ਬੈਠੇ ਨੇ ਉਸ ਟਿੱਬੇ ਦੀਆਂ ਜੜਾਂ ਦੇ ਵਿੱਚ ਜਾ ਕੇ ਗੋਲੇ ਧਸ ਜਾਂਦੇ ਨੇ, ਭਾਵ ਕੇ ਮਾਰ ਨਹੀਂ ਕਰਦੇ, ਤੇ ਜੇਕਰ ਤੋਪਾਂ ਦੇ ਮੂੰਹਾਂ ਨੂੰ ਉੱਚਾ ਚੁੱਕਦੇ ਨੇ ਤੇ ਫੇਰ ਛੂਕਦੇ ਹੋਏ ਗੋਲੇ ਸਭਾ ਦੇ ਉੱਪਰ ਦੀ ਲੰਘ ਕੇ ਇਹਨਾਂ ਦੇ ਸਾਥੀਆਂ ਦਾ ਹੀ ਵਿਨਾਸ਼ ਕਰਦੇ ਨੇ। ਇਸ ਕਰਕੇ ਦੋਵਾਂ ਪ੍ਰਕਾਰ ਦੇ ਨਾਲ ਕੋਈ ਕਾਰਜ ਸੌਰਦਾ ਨਹੀਂ। ਸ਼ੋਕਤ ਨਵ ਮੈਂ ਨਿਫਲ ਪਰੈ ਕਿਤ ਬਾਮ ਕੇ ਦਾਹਣ ਜਾਏ, ਸਰਬ ਸਵਾਯੁਤ ਸਤਿਗੁਰ ਬੈਸੇ ਚਿੰਤਾ ਕਿਸ ਹੂੰ ਨ ਕਾਏ। ਕਵੀ ਜੀ ਲਿਖਦੇ ਨੇ ਛੋਕਦੇ ਹੋਏ ਕਦੇ ਆਕਾਸ਼ ਦੇ ਵੱਲ ਚੜ ਜਾਂਦੇ ਨੇ, ਕਦੇ ਜ਼ਮੀਨ ਦੇ ਵਿੱਚ ਧਸ ਜਾਂਦੇ ਨੇ, ਕਦੇ ਖੱਬੇ ਨਿਕਲ ਜਾਂਦੇ ਨੇ, ਕਦੇ ਗੋਲੇ ਸੱਜੇ ਨਿਕਲ ਜਾਂਦੇ ਨੇ। ਇਸ ਕਰਕੇ ਸਤਿਗੁਰਾਂ ਦੀ ਸਾਰੀ ਜਿਹੜੀ ਸਭਾ ਸਤਿਗੁਰਾਂ ਦੇ ਸਮੇਤ ਸਜੀ ਹੋਈ ਹੈ ਉਹ ਤੇ ਚਿੰਤਾ ਤੋਂ ਰਹਿਤ ਹੋ ਕੇ ਬੈਠੀ। ਵਾਰ ਵਾਰ ਤਾਕਤ ਪੁਣ ਛੋਰੈ ਕਰ ਕਰ ਨਿਜ ਮਤ ਆਛੇ, ਨਹੀਂ ਦੀਵਾਨ ਮੈਂ ਗੋਰਾ ਲਾਗਿਓ ਜਹਾਂ ਮਰਨ ਕੋ ਬਾਛੈ। ਕਵੀ ਜੀ ਲਿਖਦੇ ਨੇ ਕਿ ਬਾਰ ਬਾਰ ਤੱਕ ਤੱਕ ਬਹੁਤੀ ਵਾਰੀ ਤੋਪਾਂ ਦੇ ਗੋਲਿਆਂ ਦਾ ਪ੍ਰਹਾਰ ਕੀਤਾ ਗਿਆ ਆਪਣੀ ਮਤ ਦੇ ਚੰਗੀ ਵਿਚਾਰ ਦੇ ਨਾਲ, ਪਰ ਤਾਂ ਵੀ ਜਿੱਥੇ ਸਤਿਗੁਰਾਂ ਦੀ ਸਭਾ ਸੱਜੀ ਹੈ ਉੱਥੇ ਕੋਈ ਗੋਲਾ ਨਹੀਂ ਪਹੁੰਚਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਗੋਲੇ ਮਾਰਨ ਦੀ ਚਾਹ ਕਰਦੇ ਸਨ ਉੱਥੇ ਇੱਕ ਵੀ ਗੋਲਾ ਨਾ ਪਹੁੰਚਿਆ। ਇੱਕ ਕੀ ਨਿੰਦਾ ਦੂਸਰ ਕਰ ਕਰ ਤਾਕ ਤਾਕ ਕਰ ਛੋਰੈ, ਜੇ ਤਕ ਵਿਦਿਆ ਕਰ ਪਚ ਹਾਰੇ ਗਯੋ ਨ ਸਤਿਗੁਰ ਤੋਰੈ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਬਰਦਸਤ ਖਾਣੇ ਵੀ ਸੂਬੇ ਨੇ ਬੜਾ ਜ਼ੋਰ ਲਾਇਆ ਪਰ ਨਿਸ਼ਾਨਾ ਠੀਕ ਨਾ ਬੈਠਿਆ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਤੋਪਚੀ ਸਨ ਉਹਨਾਂ ਨੇ ਵੀ ਆਪੋ ਆਪਣੀ ਵਿਦਿਆ ਦੀ ਪੂਰੀ ਪਰਖ ਕੀਤੀ ਹੈ। ਇੱਕ ਦੂਜੇ ਦੀ ਨਿੰਦਿਆ ਕਰਦੇ ਨੇ, ਜਿਹੜਾ ਇੱਕ ਚਲਾ ਕੇ ਹਟਦਾ ਹੈ ਤੋਪਾਂ ਨੂੰ ਉਹ ਕਹਿੰਦਾ ਪਿਛਾਂ ਹਟ ਜਾ, ਤੈਨੂੰ ਨੀ ਨਿਸ਼ਾਨਾ ਲਾਉਣ ਦੀ ਜਾਚ, ਮੈਂ ਨਿਸ਼ਾਨਾ ਲਾਉਣਾ ਹਾਂ। ਫਿਰ ਉਹ ਲਾਉਂਦਾ ਤਾਂ ਵੀ ਤੋਪ ਜਿਹੜੀ ਚੱਲਦੀ ਹੈ ਉਹ ਨਿਸ਼ਾਨੇ ਤੇ ਜਾ ਕੇ ਨਹੀਂ ਵੱਜਦੀ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੇ ਥੱਕ ਗਏ ਨੇ, ਹਾਰ ਗਏ ਨੇ, ਹੰਭ ਗਏ ਨੇ। ਤਜੀ ਸੈ ਕਰੇ ਮੋਹਰ ਮੋਹਰ ਸਭ ਪਾਏ ਬਰੂਦ ਸੁਗੋਰਾ, ਤੂੰ ਤਾਰ ਤੇ ਅੰਦ ਧੁੰਦ ਪਾਏ ਅਦਕ ਮਚਿਓ ਤਬ ਸ਼ੋਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਵਾਰੀ ਵਾਰੀ ਬਹੁਤੀ ਵਾਰੀ ਪ੍ਰਹਾਰ ਕੀਤਾ ਗਿਆ ਪਰ ਵਾਰ ਵਾਰ ਪ੍ਰਹਾਰ ਕਰਨ ਦੇ ਉੱਤੇ ਵੀ ਕੋਈ ਕੰਮ ਸਿੱਧ ਨਾ ਹੋਇਆ, ਭਾਵ ਕੇ ਗੋਲਾ ਸਭਾ ਦੇ ਉੱਤੇ ਨਾ ਡਿੱਗਾ। ਕਵੀ ਜੀ ਲਿਖਦੇ ਨੇ ਕਿ ਬੜਾ ਵੱਡਾ ਸ਼ੋਰ ਸ਼ਰਾਬਾ ਮਚਿਆ। ਯਤਨ ਕਰਤ ਯਾਰ ਤੋਪ ਚਲਾਵਤ ਤਬ ਸੰਧਿਆ ਹੋਏ ਆਈ, ਬਹੁ ਬਿਸਮਾਏ ਰਹੇ ਪੁਛਤਾਵਤ ਬੜੀ ਕਾਤ ਅਬ ਪਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਯਤਨ ਕਰਦਿਆਂ ਕਰਦਿਆਂ ਤੋਪਾਂ ਚਲਾਉਂਦਿਆਂ ਚਲਾਉਂਦਿਆਂ ਆਖਰਕਾਰ ਸ਼ਾਮਾਂ ਪੈ ਗਈਆਂ, ਸਾਰੇ ਦੇ ਸਾਰੇ ਬੜੇ ਹੈਰਾਨ ਵੀ ਹੋ ਰਹੇ ਨੇ ਤੇ ਬੜਾ ਜ਼ਿਆਦਾ ਪਛਤਾਵਾ ਵੀ ਕਰ ਰਹੇ ਨੇ। ਵੱਡੀ ਕਾਤ ਅਬ ਪਾਈ, ਭਾਵ ਕੇ ਬੜਾ ਵੱਡਾ ਦਾਅ ਲੱਗਾ ਸੀ ਪਰ ਸਾਡਾ ਇਹ ਜਿਹੜਾ ਦਾਅ ਲੱਗਾ ਸੀ ਇਸ ਵੇਲੇ ਉਹ ਕਾਮਯਾਬ ਸਿੱਧ ਨਹੀਂ ਹੋਇਆ। ਲਗਤ ਜੇ ਗੋਰੇ ਗੁਰੂ ਸਮੇਤ ਅਬ ਹੋਤ ਸੰਘਾਰਨ ਸਾਰੇ, ਫਤਿਹ ਮੁਹਿੰਮ ਲੇਤ ਕਰ ਸਗਰੀ ਕਾਰਜ ਹੋਤ ਸੁਧਾਰੇ। ਸਾਰੇ ਦੇ ਸਾਰੇ ਸੋਚਾਂ ਵਿਚਾਰਾਂ ਕਰਦੇ ਨੇ ਕਿ ਬੜਾ ਵੱਡਾ ਦਾਅ ਸਾਡਾ ਲੱਗਾ ਸੀ, ਜੇਕਰ ਗੋਲੇ ਲੱਗ ਜਾਂਦੇ ਗੁਰੂ ਦੀ ਸਭਾ ਦੇ ਉੱਤੇ ਤੇ ਸਮੇਤ ਗੁਰੂ ਦੇ ਸਾਰੇ ਸਿੰਘ ਮਾਰੇ ਜਾਣੇ ਸਨ। ਇਸ ਤਰੀਕੇ ਦੇ ਨਾਲ ਇਕਦਮ ਹੀ ਸਾਡੀ ਫਤਿਹ ਹੋ ਜਾਣੀ ਸੀ, ਸਾਡੀ ਜਿੱਤ ਹੋ ਜਾਣੀ ਸੀ ਤੇ ਸਾਰੇ ਦੇ ਸਾਰੇ ਸਾਡੇ ਜਿਹੜੇ ਕਾਰਜ ਨੇ ਉਹ ਸੌਰ ਜਾਣੇ ਸਨ, ਪਰ ਐਸਾ ਹੋਇਆ ਨਹੀਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਿੰਘਾਂ ਨੂੰ ਕੁਝ ਉਪਦੇਸ਼ ਦਿੱਤੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ, ਕੋਹਾਂ ਤੱਕ ਵੈਰੀ ਸਾਰੇ ਛਾਏ ਰਹੇ, ਦਾਣਾ ਪਠਾਣਾ ਬਾਹਰ ਤੋਂ ਆਮ ਨਾ ਏ, ਖਰਚ ਮੁੱਕ ਜਾਏਗਾ ਅਸੀਂ ਫੜ ਲਾਂਗੇ, ਸੂਬੇ ਰੱਖ ਬੈਠੇ ਹੋ ਪਾਮ ਨਾ ਏ। ਸਤਿਗੁਰੂ ਜੀ ਸਿੰਘਾਂ ਨੂੰ ਨਿਤ ਬਹਿ ਕੇ ਕਹਿੰਦੇ ਪਿਆਰਿਓ ਸਿਦਕ ਨਿਭਾਮ ਨਾ ਏ, ਧਰਮ ਵਾਸਤੇ ਅਸਾਂ ਇਹ ਜੰਗ ਰਚਿਆ, ਤੰਗ ਪੈਣਾ ਦਿਲ ਡੁਲਾਮ ਨਾ ਏ। ਤੁਸੀਂ ਛਤਰੀ ਪੂਤ ਅਕਾਲ ਦੇ ਹੋ, ਤੁਸਾਂ ਧਰਮ ਰੁੜਦਾ ਬੰਨੇ ਲਾਮ ਨਾ ਏ, ਜੋ ਜੰਮਿਆ ਉਸਨੇ ਮਰ ਜਾਣਾ, ਸਦਾ ਥਿਰਨਾ ਕਿਸੇ ਰਹਾਮ ਨਾ ਏ। ਧਰਮ ਜੰਗ ਵਿੱਚ ਹੋਣ ਸ਼ਹੀਦ ਜਿਹੜੇ, ਨਹੀਂ ਉਹਨਾਂ ਨੂੰ ਜਮਾ ਸਤਾਮ ਨਾ ਏ, ਪਦ ਯੋਗੀਆਂ ਨੂੰ ਜਿਹੜਾ ਹੱਥ ਆਵੇ, ਛਿਣ ਵਿੱਚ ਸ਼ਹੀਦਾਂ ਨੇ ਪਾਮ ਨਾ ਏ। ਦੇਹਾਂ ਸਾਰੀਆਂ ਬਿਨ ਸੰਹਾਰ ਨੇ ਜੀ, ਕਿਸੇ ਅੱਜ ਕਿਸੇ ਕੱਲ ਜਾਮਣਾ ਏ, ਮੋਇਆਂ ਪਾਜੀਆਂ ਦਾ ਕਿਸ ਨਾਮ ਲੈਣਾ, ਜਸ ਜੋਧਿਆਂ ਦਾ ਲੋਕਾਂ ਗਾਮਣਾ ਏ। ਸੂਰਾ ਸੋ ਜੋ ਧਰਮ ਦੇ ਹਿੱਤ ਲੜੇ, ਪੁਰਜਾ ਪੁਰਜਾ ਸਰੀਰ ਕਟਾਮਣਾ ਏ, ਆਪ ਚੱਲ ਕੇ ਦੁੱਖ ਕਰਤਾਰ ਸਿੰਘਾ, ਅਸਾਂ ਦੇਸ਼ ਨੂੰ ਸੁਖ ਪੁਚਾਮ ਨਾ ਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਅਸੀਂ ਆਪਣੇ ਸਰੀਰਾਂ ਦੇ ਉੱਤੇ ਦੁੱਖਾਂ ਨੂੰ ਚੱਲਣਾ ਹੈ ਤੇ ਸਾਰੇ ਦੇਸ਼ ਨੂੰ ਸੁਖ ਪਹੁੰਚਾਉਣਾ ਹੈ। ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਕਿ ਸੂਰਮੇ ਦਾ ਧਰਮ ਹੈ ਕਿ ਧਰਮ ਦੇ ਵਾਸਤੇ ਜੂਝੇ ਲੜੇ, ਟੁਕੜੇ ਟੁਕੜੇ ਹੋ ਕੇ ਮੈਦਾਨੇ ਜੰਗ ਦੇ ਵਿੱਚ ਮਰ ਕੇ ਡਿੱਗ ਜਾਵੇ, ਕਿਉਂਕਿ ਜਿਸ ਤਰ੍ਹਾਂ ਆਖਿਆ ਜਾਂਦਾ ਹੈ, ਸੂਰਾ ਸੋ ਪਹਿਚਾਨੀ ਹੈ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬ ਹੋਣਾ ਛਾਡਾ ਖੇਤ। ਪਾਵ ਕੇ ਰਣ ਭੂਮੀ ਨੂੰ ਕਦੇ ਵੀ ਸੂਰਮੇ ਨੂੰ ਛੱਡਣਾ ਨਹੀਂ ਚਾਹੀਦਾ, ਟੋਟੇ ਟੋਟੇ ਹੋ ਕੇ ਸੂਰਮੇ ਦਾ ਕੰਮ ਹੈ ਕਿ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਜਾਵੇ, ਪਰ ਧਰਮ ਦੇ ਹਿੱਤ ਦੇ ਵਾਸਤੇ, ਦੀਨ ਦੇ ਹਿੱਤ ਦੇ ਵਾਸਤੇ ਜ਼ਰੂਰ ਲੜੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਐਸੇ ਉਪਦੇਸ਼ ਦਿੱਤੇ। ਤਮ ਪਸਰਿਓ ਪ੍ਰਕਾਸ਼ ਹਾਣ ਪਾਹਟ ਡੇਰੇ ਕੋ ਚਾਲੇ, ਭੀਮ ਚੰਦ ਸੋ ਬੂਝਿਓ ਸੂਬੇ ਅਚਰਜ ਪਿਖਿਓ ਬਿਸਾਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਨੇਰਾ ਪਸਰ ਗਿਆ ਹੈ, ਹਰ ਇੱਕ ਪਾਸੇ ਬਹੁਤਾ ਹਨੇਰਾ ਪਸਰ ਗਿਆ ਹੈ, ਫੇਰ ਪਹਾੜੀਏ ਤੇ ਤੁਰਕ ਆਪੋ ਆਪਣੇ ਡੇਰਿਆਂ ਤੇ ਪਹੁੰਚੇ ਨੇ। ਉਸ ਵੇਲੇ ਰਾਜੇ ਭੀਮ ਚੰਦ ਨੂੰ ਸੂਬੇ ਜ਼ਬਰਦਸਤ ਖਾਨ ਨੇ ਪੁੱਛਿਆ, ਕਹਿੰਦਾ ਅਚਰਜ ਪਿਖਿਓ ਬਸਾਲੇ, ਕਹਿੰਦਾ ਕਿ ਸੂਬਿਆ ਅੱਜ ਤੇ ਬੜਾ ਅਚਰਜ ਹੋ ਗਏ। ਇਹ ਕਿਆ ਪਇਓ ਨ ਜਾਣਿਓ ਜਾਈ, ਗੋਰੇ ਪੁੰਜ ਚਲਾਏ, ਕਿਸਨੇ ਪਤਾ ਦਿਓ ਕੁਛ ਨਾਹੀ, ਸਤਗੁਰ ਨਹੀਂ ਨਾ ਉਠਾਏ। ਜ਼ਬਰਦਸਤ ਖਾਨ ਸੂਬਾ ਕਹਿੰਦਾ ਹੈ ਰਾਜੇ ਭੀਮ ਚੰਦ ਨੂੰ ਕਿ ਕੀ ਹੋ ਗਿਆ, ਕਿਸੇ ਗੱਲ ਦਾ ਪਤਾ ਨਹੀਂ ਲੱਗਾ ਕਿ ਬਹੁਤੇ ਸਾਰੇ ਤੋਪਾਂ ਦੇ ਗੋਲੇ ਚਲਾਏ ਗਏ, ਪਰ ਕਿਸੇ ਵੀ ਗੋਲੇ ਨੇ ਕੋਈ ਕੰਮ ਸਿੱਧ ਨਹੀਂ ਕੀਤਾ, ਭਾਵ ਕਿ ਗੋਲਾ ਕਿਸੇ ਵੀ ਵੈਰੀ ਨੂੰ ਜਾ ਕੇ ਨਹੀਂ ਲੱਗਾ। ਉੱਚੇ ਥਲ ਕਰ ਲੱਗਿਓ ਨ ਗੋਰਾ ਟਿੱਬਾ, ਕਦੋਂ ਕੁਡਾਲਾ ਕਦੋਂ ਗਿਰਦ ਮੈਂ ਹੁਤੇ ਨਿਸ਼ਾਨਾ, ਕਹਿ ਗੁਰ ਅਜ਼ਮਤ ਵਾਲਾ। ਕਹਿੰਦਾ ਕਿ ਪਹਿਲੀ ਗੱਲ ਇਹ ਹੈ, ਜਿਹੜੇ ਤੋਪਾਂ ਦੇ ਗੋਲੇ ਨੇ ਉਹਨਾਂ ਨੇ ਕੰਮ ਨਹੀਂ ਸਵਾਰਿਆ, ਦੂਜੀ ਗੱਲ ਇਹ ਹੈ ਕਿ ਸਤਿਗੁਰੂ ਤੇ ਸਤਿਗੁਰੂ ਦੇ ਸਾਥੀ ਡਰ ਕੇ ਉਥੋਂ ਹਿੱਲੇ ਤੱਕ ਨੇ, ਉਥੇ ਹੀ ਬੈਠੇ ਰਹਿ। ਭਾਵ ਕਿ ਜੇਕਰ ਪਹਿਲੀ ਵਾਰੀ ਤੋਪਾਂ ਦੇ ਗੋਲੇ ਚਲਾਏ ਸਨ, ਨਹੀਂ ਸਨ ਲੱਗੇ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਡਰ ਕੇ ਉਥੋਂ ਉੱਠ ਜਾਂਦੇ, ਪਰ ਜ਼ਬਰਦਸਤ ਖਾਨ ਸੂਬਾ ਕਹਿੰਦਾ ਉੱਠੇ ਨੇ, ਹਿਲੇ ਤੱਕ ਨੇ। ਉੱਚੇ ਥਲਕਰ ਲਗਿਓ ਨਾ ਗੋਰਾ, ਟਿੱਬਾ ਕਿਦੋਂ ਕੁਡਾਲਾ। ਇਸ ਤੋਂ ਇਲਾਵਾ ਸੂਬਾ ਜਬਰਦਸਤ ਖਾਂ ਕਹਿੰਦਾ ਹੈ, ਉੱਚੀ ਜਗ੍ਹਾ ਕਰਕੇ ਗੋਲੇ ਨਾ ਲੱਗੇ, ਜਾਂ ਕਿ ਜਿਹੜਾ ਟਿੱਬਾ ਹੈ ਉਹ ਹੀ ਬੜਾ ਬੇਢੰਗਾ ਤੇ ਕੁਡਾਲਾ ਹੈ। ਕਿਦੋਂ ਗਿਰਦ ਮੈਂ ਹੁਤੇ ਨਿਸ਼ਾਨਾ, ਕਹਿ ਗੁਰ ਅਜ਼ਮਤ ਵਾਲਾ। ਜਾਂ ਫਿਰ ਕਹਿੰਦਾ ਹੈ ਕਿ ਨਿਸ਼ਾਨਾ ਹੀ ਕਿਸੇ ਫੇਰ ਗੇੜ ਦੇ ਵਿਸੇ ਜਿਹੜਾ ਨਹੀਂ ਲੱਗਿਆ, ਤੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਗੁਰੂ ਅਜ਼ਮਤ ਵਾਲਾ, ਫਿਰ ਇਹ ਵੀ ਹੋ ਸਕਦਾ ਹੈ ਕਿ ਗੁਰੂ ਕਰਾਮਾਤੀ। ਗਏ ਉੱਚ ਕੈ ਨੀਚੇ ਲਾਗੇ ਬਾਂਵ ਦਾਹਣੇ ਹੋਏ, ਨਹੀਂ ਤਰਾਸ ਪੀ ਕਿਸਨੇ ਪਾਇਓ ਉਠਣ ਕਾਂ ਕਿਤ ਕੋਏ। ਸੂਬਾ ਕਹਿੰਦਾ ਕਿ ਜਿਹੜੇ ਗੋਲੇ ਨੇ ਉਹ ਜਾਂ ਉੱਚੇ ਲੰਘ ਗਏ ਨੇ ਤੇ ਜਾਂ ਫਿਰ ਜ਼ਮੀਨ ਦੇ ਵਿੱਚ ਧਸ ਗਏ ਨੇ। ਕਹਿੰਦਾ ਜਾਂ ਖੱਬੇ ਲੰਘ ਗਏ ਨੇ ਜਾਂ ਫਿਰ ਸੱਜੇ ਪਾਸੇ ਹੋ ਕੇ ਲੰਘ ਗਏ ਨੇ। ਕਹਿੰਦਾ ਕਿਸੇ ਵੀ ਗੋਲੇ ਨੇ ਕੋਈ ਕੰਮ ਨਹੀਂ ਸਵਾਰਿਆ। ਨਹੀਂ ਤਰਾਸ ਪੀ ਕਿਸੋ ਪਾਇਓ, ਇਸ ਤੋਂ ਇਲਾਵਾ ਗੁਰੂ ਨੇ ਤੇ ਗੁਰੂ ਦੇ ਕਿਸੇ ਵੀ ਸਿੰਘ ਨੇ ਰਤਾ ਭਰ ਵੀ ਡਰ ਨਹੀਂ ਮੰਨਿਆ। ਉਠਣ ਕਹਾਂ ਕਿਤ ਕੋਏ, ਭਾਵ ਕਿ ਉੱਠਣ ਦੀ ਗੱਲ ਤੇ ਬੜੀ ਦੂਰ ਦੀ ਸੀ, ਕੋਈ ਗੋਲਿਆਂ ਤੋਂ ਡਰਿਆ ਵੀ ਨਹੀਂ। ਰਾਜੇ ਪਣਿਓ ਚਲੇ ਗਣ ਗੋਰੇ, ਮੈਂ ਪੀ ਅਚ ਰਜਮਾਨਾ, ਜਾਏ ਨਾ ਜਾਣੀ ਕਿਆ ਕੁਛ ਹੋਇਓ, ਕਿਆ ਮੈਂ ਕਰੋ ਬਖਾਨਾ। ਹੁਣ ਸੂਬਾ ਪੁੱਛਦਾ ਹੈ ਰਾਜੇ ਭੀਮ ਚੰਦ ਨੂੰ ਕਾਰਨ ਕੀ ਹੈ, ਇਹ ਹੋਇਆ ਕੀ ਹੈ। ਅੱਗੋਂ ਫਿਰ ਰਾਜੇ ਹੱਥ ਜੋੜ ਕੇ ਅਰਜ ਕੀਤੀ ਹੈ ਕਿ ਮੈਂ ਵੀ ਦੇਖਿਆ ਕਿ ਬੜੇ ਗੋਲੇ ਚਲਾਏ ਗਏ ਨੇ, ਮੈਂ ਵੀ ਬੜਾ ਹੈਰਾਨ ਹਾਂ, ਕਿਸੇ ਗੱਲ ਦਾ ਪਤਾ ਨਹੀਂ ਲੱਗਦਾ, ਇਸ ਕਰਕੇ ਮੈਂ ਕੀ ਬਿਆਨ ਕਰਾਂ ਕਿ ਇਹਦਾ ਕਾਰਨ ਕੀ। ਪ੍ਰਥਮ ਲੜਾਈ ਵਹਿਰ ਨਿਕਾਰੇ, ਤੈਂ ਹਮ ਤੋਪ ਚਲਾਈ, ਗੁਰ ਕੋ ਲਗੀ ਨ ਸਿੱਖ ਇਕ ਮਾਰਿਓ, ਦੀਆ ਪਤਾ ਟਿਗ ਜਾਈ। ਜਿਹੜਾ ਰਾਜਾ ਭੀਮ ਚੰਦ ਹੈ ਉਹ ਕਹਿੰਦਾ ਹੈ ਕਿ ਇੱਕ ਸਮੇਂ ਦੀ ਮੈਂ ਵਾਰਤਾ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਇਹਨਾਂ ਦੇ ਨਾਲ ਅਸੀਂ ਲੜੇ, ਇਹਨਾਂ ਨੂੰ ਕਸਮ ਦੇ ਕੇ ਗਊ ਦੀ ਅਸੀਂ ਬਾਹਰ ਕੱਢਿਆ, ਤੇ ਜਦੋਂ ਬਾਹਰ ਆਏ ਇਹਨਾਂ ਦੇ ਉੱਤੇ ਅਸੀਂ ਹਮਲਾ ਕੀਤਾ। ਉਸ ਵੇਲੇ ਕਹਿੰਦਾ ਹੈ ਕਿ ਇੱਕ ਵਾਰੀ ਪਹਿਲਾਂ ਵੀ ਅਸੀਂ ਤੋਪ ਦੇ ਗੋਲੇ ਦੇ ਨਾਲ ਗੁਰੂ ਨੂੰ ਮਾਰਨ ਦਾ ਯਤਨ ਕੀਤਾ ਸੀ, ਜਦੋਂ ਨਿਰਮੋਹ ਨਾਂ ਦੀ ਜਗ੍ਹਾ ਦੇ ਉੱਤੇ ਇਹ ਰੁਕਿਆ ਸੀ। ਕਹਿੰਦਾ ਕਿ ਤੋਪ ਚਲਾਈ ਪਰ ਤੋਪ ਨੇ ਇਹਨਾਂ ਨੂੰ ਤੇ ਨਾ ਮਾਰਿਆ, ਗੋਲਾ ਇਹਨਾਂ ਦੇ ਇੱਕ ਸਿੱਖ ਨੂੰ ਵੱਜ ਗਿਆ ਤੇ ਉਹ ਸਿੱਖ ਮਾਰਿਆ ਗਿਆ, ਜਿਹਦਾ ਕਿ ਨਾਮ ਸੀ ਰਾਮ ਸਿੰਘ। ਹੋ ਤੋ ਤੋਪ ਚੇ ਵਿਦਿਆ ਨਿਪਨੂ, ਮਾਰਤ ਦੂਸਰ ਗੋਰਾ, ਪਿਖ ਸਿੱਖ ਮਰਿਓ ਸੰਦ ਸਰ ਤਨ, ਗੁਰ ਤਾਤ ਕਾਲ ਖਰ ਛੋਰਾ। ਰਾਜਾ ਭੀਮ ਚੰਦ ਕਹਿੰਦਾ ਕਿ ਸਾਡਾ ਜਿਹੜਾ ਤੋਪਚੀ ਸੀ ਉਹ ਬੜਾ ਵਿਦਿਆ ਵਾਲਾ ਸੀ, ਉਹਨੇ ਗੋਲਾ ਪਹਿਲਾਂ ਮਾਰਿਆ ਤੇ ਉਹ ਗੋਲਾ ਉਹਨਾਂ ਦੇ ਸਿੱਖ ਰਾਮ ਸਿੰਘ ਨੂੰ ਵੱਜਿਆ ਤੇ ਉਹ ਸਿੱਖ ਉੱਡ ਗਿਆ। ਕਹਿੰਦਾ ਕਿ ਜਦੋਂ ਹੀ ਗੁਰੂ ਨੇ ਦੇਖਿਆ ਕਿ ਮੇਰੇ ਨਾਲ ਦਾ ਸਿੱਖ ਮਰ ਗਿਆ, ਉਸੇ ਵੇਲੇ ਗੁਰੂ ਨੇ ਆਪਣੇ ਤਨਸ਼ ਦੇ ਵਿੱਚ ਇੱਕ ਤਿੱਖੇ ਤੀਰ ਨੂੰ ਰੱਖਿਆ ਤੇ ਫਿਰ ਸਾਡੇ ਤੋਪਚੀ ਦੇ ਵੱਲ ਛੱਡ ਦਿੱਤਾ, ਜਿਹੜਾ ਸਾਡਾ ਤੋਪਚੀ ਦੂਜਾ ਗੋਲਾ ਦਾਗਣ ਦੇ ਵਾਸਤੇ ਬਿਲਕੁਲ ਤਿਆਰ ਸੀ। ਕੋ ਸਿੱਖ ਹੋ ਤੋ ਪ੍ਰਮਾਣ ਬੀਚ ਕੋ ਲੱਗਿਓ ਪਾਲ ਮੈਂ ਜਾਈ, ਮਾਰਿਓ ਸੋ ਇੱਕ ਸਰ ਔਰ ਚਲਾਇਓ, ਨਿਕਟ ਖਰੋ ਤਿਸ ਪਾਈ। ਕਹਿੰਦਾ ਕਿ ਉਸ ਜਗ੍ਹਾ ਤੋਂ ਕਰੀਬ ਇੱਕ ਕੋਹ ਦੀ ਦੂਰੀ ਸੀ ਜਿੱਥੋਂ ਕਿ ਪ੍ਰਮਾਣ ਦੇ ਨਾਲ ਅੰਦਾਜ਼ੇ ਦੇ ਨਾਲ ਹੀ ਗੁਰੂ ਨੇ ਤੀਰ ਚਲਾਇਆ ਤੇ ਜਿਹੜਾ ਸਾਡੇ ਤੋਪਚੀ ਦੇ ਸਿੱਧਾ ਮੱਥੇ ਦੇ ਵਿੱਚ ਆਣ ਕੇ ਖੁੱਬ ਗਿਆ। ਉਸੇ ਵੇਲੇ ਦੂਜਾ ਤੋਪ ਦਾ ਵਾਰ ਕਰਨ ਤੋਂ ਪਹਿਲਾਂ ਹੀ ਕਹਿੰਦਾ ਹੈ ਰਾਜਾ ਭੀਮ ਚੰਦ ਕਿ ਸਾਡਾ ਤੋਪਚੀ ਮਾਰਿਆ ਗਿਆ। ਇਸ ਤੋਂ ਇਲਾਵਾ ਕਹਿੰਦਾ ਕਿ ਇੱਕ ਹੋਰ ਤੋਪਚੀ ਸੀ ਜਿਹੜਾ ਕਿ ਉਸੇ ਹੀ ਤੋਪਚੀ ਦਾ ਭਰਾ ਸੀ, ਉਹ ਫਿਰ ਤੋਪ ਦੇ ਪਿੱਛੇ ਗੋਲਾ ਚਲਾਉਣ ਦੇ ਵਾਸਤੇ ਤਿਆਰ ਹੋਇਆ, ਫਿਰ ਗੁਰੂ ਨੇ ਉਥੋਂ ਹੀ ਤੀਰ ਚਲਾਇਆ, ਤੀਰ ਆਣ ਕੇ ਸਿੱਧਾ ਉਸ ਦੂਸਰੇ ਤੋਪਚੀ ਦੇ ਵੀ ਮੱਥੇ ਦੇ ਵਿੱਚ ਆਣ ਕੇ ਖੁੱਬ ਗਿਆ। ਮੈਂ ਉਸ ਦਿਨ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜੀ ਵਿਦਿਆ ਹੈ ਹਥਿਆਰ ਚਲਾਉਣ ਦੀ ਉਹ ਬੜੇ ਪ੍ਰਕਾਰ ਦੀ ਹੁੰਦੀ ਹੈ। ਕੋਹ ਦੀ ਦੂਰੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਰੀਰਕ ਰੂਪ ਦੇ ਵਿੱਚ ਉਹ ਤੋਪਚੀ ਦਿਖਾਈ ਨਹੀਂ ਸਨ ਦੇ ਰਹੇ, ਤੋਪ ਚੱਲੀ ਸੀ, ਸਤਿਗੁਰਾਂ ਦੇ ਕੰਨਾਂ ਦੇ ਤੱਕ ਤੋਪ ਦੀ ਆਵਾਜ਼ ਆਈ ਸੀ। ਉਸ ਆਵਾਜ਼ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰ ਛੱਡਿਆ ਸੀ ਤੇ ਤੋਪ ਜਿਹੜਾ ਚਲਾਉਂਦਾ ਹੈ ਉਹ ਬਿਲਕੁਲ ਤੋਪ ਦੇ ਪਿੱਛੇ ਖਲੋ ਕੇ ਪਲੀਤਾ ਦਾਗਦਾ ਹੈ ਤੇ ਤੋਪ ਚੱਲਦੀ ਹੈ। ਇਸ ਕਰਕੇ ਜਿਹੜਾ ਪਿੱਛੇ ਤੋਪ ਦੇ ਖਲੋ ਕੇ ਤੋਪ ਚਲਾ ਰਿਹਾ ਸੀ ਉਹਦੇ ਮੱਥੇ ਦੇ ਵਿੱਚ ਆਣ ਕੇ ਤੀਰ ਵੱਜਿਆ। ਇਹ ਸ਼ਬਦ ਬਾਣ ਸੀ, ਇਹ ਵਿਦਿਆ ਨੂੰ ਆਖਿਆ ਜਾਂਦਾ ਹੈ ਸ਼ਬਦ ਬਾਣ। ਭਾਵ ਕਿ ਆਵਾਜ਼ ਨੂੰ ਸੁਣ ਕੇ ਹੀ ਉਸ ਜਗ੍ਹਾ ਦੇ ਉੱਤੇ ਤੀਰ ਦਾ ਨਿਸ਼ਾਨਾ ਲਾ ਦੇਣਾ। ਇਤਿਹਾਸ ਦੇ ਵਿੱਚ ਬਹੁਤੇ ਸਾਰੇ ਪ੍ਰਮਾਣ ਐਸੇ ਆਉਂਦੇ ਨੇ। ਮੈਂ ਇੱਕ ਪ੍ਰਮਾਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਬਿਆਨ ਕਰਾਂਗਾ ਇਸੇ ਮਤ ਦੇ ਵਾਸਤੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇੱਕ ਵਿਥਿਆ ਸੁਣਾਉਂਦੇ ਨੇ। ਇਤਿਹਾਸ ਦੇ ਵਿੱਚ ਵਿਥਿਆ ਹੈ, ਪ੍ਰਿਥਵੀ ਰਾਜ ਚੌਹਾਨ ਬਹੁਤ ਵੱਡਾ ਇੱਕ ਮਹਾਨ ਰਾਜਾ ਹੋਇਆ ਹਿੰਦੁਸਤਾਨ ਦੇ ਵਿੱਚ। ਬਹੁਤੀ ਵਾਰੀ ਜਿਹੜਾ ਸੀ ਮੁਹੰਮਦ ਗੌਰੀ, ਉਹਨੇ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਜੰਗ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜੀ ਵਾਰੀ ਮੁਹੰਮਦ ਗੌਰੀ ਨੇ ਜੰਗ ਕੀਤੇ ਪ੍ਰਿਥਵੀ ਰਾਜ ਚੌਹਾਨ ਦੇ ਨਾਲ, ਤੇ ਬਹੁਤੀ ਵਾਰੀ ਮੁਹੰਮਦ ਗੌਰੀ ਨੂੰ ਕੈਦ ਕੀਤਾ ਗਿਆ, ਫੜਿਆ ਗਿਆ, ਪਰਾਜਿਤ ਕੀਤਾ ਗਿਆ, ਪਰ ਪ੍ਰਿਥਵੀ ਰਾਜ ਚੌਹਾਨ ਇੰਨਾ ਦਇਆਲੂ ਸੀ ਕਿ ਉਹਨੂੰ ਬਹੁਤੀ ਵਾਰੀ ਰਿਹਾ ਕਰ ਦਿੱਤਾ, ਕਿਸੇ ਪ੍ਰਕਾਰ ਦਾ ਕੋਈ ਦੰਡ ਨਾ ਦਿੱਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਸਮਾਂ ਐਸਾ ਆਇਆ ਕਿ ਗਦਾਰਾਂ ਨੇ ਧੋਖਾ ਦਿੱਤਾ, ਜਿਸ ਧੋਖੇ ਦੇ ਕਰਕੇ ਪ੍ਰਿਥਵੀ ਰਾਜ ਚੌਹਾਨ ਉਸ ਮੁਹੰਮਦ ਗੌਰੀ ਦੇ ਹੱਥੋਂ ਹਾਰ ਗਿਆ। ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਕੈਦ ਕੀਤਾ ਤੇ ਹਾਥੀ ਦੇ ਉੱਤੇ ਪਿੰਜਰੇ ਦੇ ਵਿੱਚ ਪਾ ਕੇ ਉਹ ਆਪਣੇ ਦੇਸ਼ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਲੈ ਗਿਆ। ਉੱਥੇ ਜਾ ਕੇ ਨਿਰਦੈਤਾ ਦੇ ਨਾਲ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਦੀਆਂ ਸਲਾਖਾਂ ਦੇ ਨਾਲ ਅੱਖਾਂ ਕਢਵਾ ਦਿੱਤੀਆਂ, ਅੰਨਾ ਕਰਕੇ ਉਹਨੂੰ ਕੈਦ ਖਾਨੇ ਦੇ ਵਿੱਚ ਬੰਦ ਕਰ ਦਿੱਤਾ। ਭਾਵੇਂ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰਮਾਣ ਦਿੱਤਾ ਸੀ ਕਿ ਮੈਂ ਨਮਕ ਹਲਾਲਾਂ ਦੀ ਗੱਲ ਸੁਣਾਉਣਾ ਕਿ ਕਿਸ ਤਰ੍ਹਾਂ ਕੋਈ ਖਾਧੇ ਹੋਏ ਲੂਣ ਨੂੰ ਹਲਾਲ ਕਰਦੇ ਨੇ, ਤੇ ਮੈਂ ਜਿਹੜਾ ਇਹ ਸਾਖੀ ਦਾ ਪ੍ਰਮਾਣ ਦੇ ਰਿਹਾ ਇਹ ਸ਼ਬਦ ਬਾਣ ਦੇ ਵਾਸਤੇ ਮੈਂ ਦੇ ਰਿਹਾ। ਦੋਵੇਂ ਪ੍ਰਕਾਰ ਦੇ ਨਾਲ ਇਹ ਸਾਖੀ ਨੂੰ ਵਰਤਿਆ ਜਾਂਦਾ। ਮੈਂ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਨਮਕ ਹਲਾਲਾਂ ਦੀ ਗੱਲ ਸੁਣਾਉਣਾ ਹਾਂ। ਜਦੋਂ ਅੱਖਾਂ ਕੱਢ ਦਿੱਤੀਆਂ, ਜੇਲ੍ਹ ਦੇ ਵਿੱਚ ਸੁੱਟ ਦਿੱਤਾ, ਇੱਕ ਭੱਟ ਸੀ ਜਿਹੜਾ ਕਿ ਬੜਾ ਪ੍ਰਿਯ ਸੀ ਪ੍ਰਿਥਵੀ ਰਾਜ ਚੌਹਾਨ ਦਾ, ਉਹਨੇ ਸੋਚਿਆ ਕਿ ਮੈਨੂੰ ਚਾਹੀਦਾ ਕਿ ਮੈਂ ਆਪਣੇ ਖਾਧੇ ਹੋਏ ਨਮਕ ਨੂੰ ਹਲਾਲ ਕਰਾਂ, ਮੇਰਾ ਰਾਜਾ ਪ੍ਰਦੇਸ਼ ਦੇ ਵਿੱਚ ਕੈਦ ਹੈ, ਕਿਸੇ ਪ੍ਰਕਾਰ ਦੇ ਨਾਲ ਉਹਨੂੰ ਰਿਹਾ ਕਰਾਵਾਂ। ਇਸ ਭੱਟ ਨੇ ਫਿਰ ਭੇਸ ਬਦਲਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੋ ਜਿਹਾ ਹੁਣ ਮੌਕਾ ਹੈ, ਇਸੇ ਤਰ੍ਹਾਂ ਦਾ ਮੌਕਾ ਸੀ, ਕੌਣ ਹਿੰਦੂ ਨੂੰ ਲੰਘਣ ਦਿੰਦਾ ਸੀ ਉਹ ਵੀ ਮੁਸਲਮਾਨਾਂ ਦੇ ਦੇਸ਼ ਦੇ ਵਿੱਚ। ਮੁਸਲਮਾਨ ਦਾ ਭੇਸ ਬਣਾਇਆ ਉਸ ਭੱਟ ਨੇ, ਤੇ ਪਹੁੰਚਿਆ ਜਾ ਕੇ ਮੁਹੰਮਦ ਗੌਰੀ ਦੇ ਦਰਬਾਰ ਦੇ ਵਿੱਚ ਜਾ ਕੇ ਉਸਨੇ ਆਖਿਆ ਕਿ ਮੈਂ ਭੱਟ ਹਾਂ, ਭਾਵ ਕੇ ਸੇਵਕ ਹਾਂ ਪ੍ਰਿਥਵੀ ਰਾਜ ਚੌਹਾਨ ਦਾ, ਕਿਰਪਾ ਕਰਕੇ ਮੈਨੂੰ ਮੇਰੇ ਰਾਜੇ ਦੇ ਦਰਸ਼ਨ ਕਰਾ ਦਿਓ। ਉਸ ਵੇਲੇ ਮੁਹੰਮਦ ਗੌਰੀ ਨੇ ਹੁਕਮ ਦਿੱਤਾ ਕਿ ਸੱਦਿਆ ਜਾਵੇ ਦਰਬਾਰ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਪ੍ਰਿਥਵੀ ਰਾਜ ਚੌਹਾਨ ਨੂੰ ਦਰਬਾਰ ਦੇ ਵਿੱਚ ਬੁਲਾਇਆ ਗਿਆ। ਜਦੋਂ ਦਰਸ਼ਨ ਕੀਤਾ, ਉਸ ਭੱਟ ਨੇ ਆਪਣੇ ਰਾਜੇ ਦਾ ਮੱਥਾ ਟੇਕਿਆ, ਚਰਨਾਂ ਤੇ ਡਿੱਗਾ, ਕਿਉਂਕਿ ਜਿਵੇਂ ਆਪਾਂ ਸਤਿਗੁਰਾਂ ਨੂੰ ਮੰਨਦੇ ਹਾਂ ਇਸੇ ਤਰ੍ਹਾਂ ਜਿਹੜੇ ਧਰਮ ਪਾਲਕ ਰਾਜੇ ਸਨ ਉਹਨਾਂ ਨੂੰ ਸਾਰੀ ਪ੍ਰਜਾ ਗੁਰੂਆਂ ਦੇ ਵਾਂਗ ਮੰਨਦੀ ਸੀ। ਉਸ ਭੱਟ ਨੇ ਜਿਹੜਾ ਕਿ ਕਵੀ ਸੀ ਬਹੁਤ ਉੱਚ ਕੋਟੀ ਦਾ, ਉਹਨੇ ਆਪਣੇ ਰਾਜੇ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਉਸ ਵੇਲੇ ਉਸ ਭੱਟ ਨੇ ਇੱਕ ਸਕੀਮ ਵੀ ਸੋਚੀ ਹੈ ਜਿਹਦੇ ਕਰਕੇ ਉਹਦਾ ਰਾਜਾ ਰਿਹਾ ਹੋ ਸਕਦਾ। ਉਸ ਵੇਲੇ ਉਸ ਭੱਟ ਨੇ ਆਖਿਆ ਮੁਹੰਮਦ ਗੌਰੀ ਨੂੰ ਕਿ ਮੇਰੇ ਰਾਜੇ ਦੇ ਵਿੱਚ ਤੀਰ ਵਿਦਿਆ ਬੜੀ ਪ੍ਰਬਲ ਹੈ। ਕਹਿੰਦਾ ਕਿ ਮੇਰਾ ਜਿਹੜਾ ਰਾਜਾ ਹੈ ਪ੍ਰਿਥਵੀ ਰਾਜ ਚੌਹਾਨ, ਇਹ ਬੜਾ ਵਧੀਆ ਤੀਰ ਅੰਦਾਜ਼ ਹੈ। ਕਹਿੰਦਾ ਹੈ ਮੁਹੰਮਦ ਗੌਰੀ ਨੂੰ ਕਿ ਜਰਾ ਇਹਦੇ ਹੱਥਾਂ ਦੇ ਵਿੱਚ ਤੀਰ ਕਮਾਨ ਫੜਾ ਕੇ ਦੇਖੋ, ਇਹ ਕਿੰਨਾ ਵਧੀਆ ਨਿਸ਼ਾਨਾ ਲਾਉਂਦਾ। ਮੁਹੰਮਦ ਗੌਰੀ ਕਹਿੰਦਾ ਹੈ ਕਿ ਇਹ ਤੇ ਅੰਨਾ ਹੈ, ਇਹਨੇ ਕੀ ਨਿਸ਼ਾਨਾ ਲਾਉਣਾ। ਉਹ ਕਹਿੰਦਾ ਜੀ ਤੁਸੀਂ ਤੀਰ ਕਮਾਨ ਫੜਾ ਕੇ ਤੇ ਦੇਖੋ। ਉਸ ਵੇਲੇ ਉਹਦੇ ਹੱਥਾਂ ਦੇ ਵਿੱਚ ਤੀਰ ਕਮਾਨ ਫੜਾਇਆ ਗਿਆ। ਮੁਹੰਮਦ ਗੌਰੀ ਦੇ ਹੁਕਮ ਦੇ ਨਾਲ ਪ੍ਰਿਥਵੀ ਰਾਜ ਚੌਹਾਨ ਦੇ ਹੱਥਾਂ ਦੇ ਵਿੱਚ ਤੀਰ ਦਿੱਤਾ ਗਿਆ, ਕਮਾਨ ਫੜਾਇਆ ਗਿਆ। ਇਸ ਤੋਂ ਇਲਾਵਾ ਮੁਹੰਮਦ ਗੌਰੀ ਨੂੰ ਉਹ ਭੱਟ ਨੇ ਆਖਿਆ ਕਿ ਉੱਚੀ ਜਗ੍ਹਾ ਦੇ ਉੱਤੇ ਤੁਸੀਂ ਬੈਠ ਜਾਓ ਚਰੋਖੇ ਦੇ ਵਿੱਚ, ਤੇ ਕਹਿੰਦਾ ਕਿ ਜਿਹੜੀ ਜਗ੍ਹਾ ਤੁਸੀਂ ਆਖੋਗੇ ਉੱਥੇ ਤੀਰ ਮਾਰੇਗਾ, ਤੇ ਕਹਿੰਦਾ ਕਿ ਤੁਸੀਂ ਆਖਣਾ ਮਾਰੋ ਇਹ ਤੀਰ ਮਾਰੇਗਾ, ਤੇ ਜਿਹੜਾ ਨਿਸ਼ਾਨਾ ਦਿੱਤਾ ਹੋਵੇਗਾ ਉਹ ਫੁੰਡਿਆ ਜਾਵੇਗਾ। ਉਸ ਵੇਲੇ ਮੁਹੰਮਦ ਗੌਰੀ ਨੇ ਉਸੇ ਤਰ੍ਹਾਂ ਕੀਤਾ, ਉਹਦੇ ਪਰਚਾਵੇ ਦੇ ਵਿੱਚ ਆ ਗਿਆ, ਉੱਚੀ ਜਗ੍ਹਾ ਤੇ ਬੈਠ ਗਿਆ ਚਰੋਖੇ ਦੇ ਵਿੱਚ, ਤੇ ਆਖਿਆ ਗਿਆ ਉਸ ਨੂੰ ਕਿ ਤੂੰ ਨਿਸ਼ਾਨਾ ਲਾਉਣਾ ਹੈ। ਪਰ ਉਹ ਤੇ ਅੰਨਾ ਸੀ, ਉਹਨੂੰ ਕਿਸੇ ਨੇ ਕੀ ਦੱਸਣਾ ਸੀ ਕਿ ਕਿੱਥੇ ਨਿਸ਼ਾਨਾ ਲਾਉਣਾ ਹੈ। ਪਰ ਉਹਨਾਂ ਨੇ ਇੱਕ ਜਗ੍ਹਾ ਦੱਸ ਦਿੱਤੀ ਕਿ ਇਸ ਜਗ੍ਹਾ ਦੇ ਉੱਤੇ ਤੂੰ ਨਿਸ਼ਾਨਾ ਲਾਉਣਾ ਹੈ। ਉਸ ਵੇਲੇ ਜਿਹੜਾ ਭੱਟ ਸੀ ਉਹ ਜਿਹੜਾ ਵਧੀਆ ਉੱਚ ਕੋਟੀ ਦਾ ਕਵੀ ਸੀ ਉਹਨੇ ਇੱਕ ਦੋਹਰਾ ਪੜਿਆ, ਉਹਨੇ ਦੋਹਰਾ ਪੜਿਆ, ਚਾਰ ਬਾਂਸ 24 ਗਜ ਅਸ਼ਟ ਅੰਕੁਰ ਪ੍ਰਮਾਣ ਤਹਿ ਉੱਪਰ ਨਰ ਨਾਹ ਹੈ ਮਤ ਚੂਕੋ ਚੌਹਾਨ। ਇਹ ਦੋਹਰਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੀ ਪਵਿੱਤਰ ਉਦੇਸ਼ ਦੇ ਵਿੱਚ ਇਹ ਦੋਹਰਾ ਪੜਦੇ ਨੇ। ਜਿਵੇਂ ਕਿ ਮੈਂ ਪਹਿਲਾਂ ਵੀ ਇੱਕ ਵਾਰੀ ਬਚਨ ਕੀਤਾ ਸੀ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚ ਇੱਕ ਬਹੁਤ ਵੱਡੀ ਸਿਫਤ ਹੈ ਕਿ ਜਦੋਂ ਵੀ ਕੋਈ ਚੀਜ਼ ਭੁੱਲ ਜਾਵੇ, ਕੋਈ ਦੋਹਰਾ ਜਾਂ ਪੰਕਤੀ ਭੁੱਲ ਜਾਵੇ ਤੇ ਝੱਟ ਹੀ ਕਹਿ ਦਿੰਦੇ ਸਨ ਸਤਿਗੁਰੂ ਜੀ ਕਿ ਮੈਨੂੰ ਤੁਕ ਭੁੱਲ ਗਈ ਹੈ। ਇਸ ਦੋਹਰੇ ਦੇ ਵਿੱਚ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਹ ਰੂਪੀ ਇਹ ਬਚਨ ਕੀਤਾ ਕਿ ਮੈਨੂੰ ਅੱਧਾ ਜਿਹੜਾ ਦੋਹਰਾ ਹੈ ਉਹ ਭੁੱਲ ਗਿਆ ਪਹਿਲਾਂ ਤੇ ਮਗਰਲਾ ਯਾਦ ਰਹਿ ਗਿਆ। ਸਤਿਗੁਰੂ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ, ਤਾਹੇ ਉੱਪਰ ਨਰ ਨਾਹ ਹੈ ਮਤ ਚੂਕੋ ਚਾਹਣ। ਪਾਵ ਕੇ ਪੰਕਤੀਆਂ ਸਤਿਗੁਰਾਂ ਨੇ ਬੋਲੀਆਂ। ਪੂਰਾ ਦੋਹਰਾ ਇਸ ਤਰ੍ਹਾਂ ਸੀ ਕਿ ਚਾਰ ਬਾਂਸ 24 ਗਜ ਅਸ਼ਟ ਅੰਕੁਰ ਪ੍ਰਮਾਣ ਤਾਹੇ ਉੱਪਰ ਨਰ ਨਾਹ ਹੈ ਮਤ ਚੂਕੋ ਚੌਹਾਨ। ਇਹਦਾ ਮਤਲਬ ਇਹ ਬਣਦਾ ਸੀ ਕਿ ਜਿੰਨੇ ਚਾਰ ਬਾਂਸ ਉੱਚੇ ਹੁੰਦੇ ਨੇ ਇੰਨਾ ਉੱਚਾ, ਇਸ ਤੋਂ ਇਲਾਵਾ ਚਾਰ ਉਂਗਲਾਂ ਉਸ ਤੋਂ ਵੀ ਜ਼ਿਆਦਾ ਉੱਚਾ ਮੈਂ ਪ੍ਰਮਾਣ ਦੇਣਾ ਹਾਂ। ਉੱਥੇ ਕਹਿੰਦਾ ਹੈ ਭੱਟ ਆਪਣੀ ਕਵਿਤਾ ਦੇ ਵਿੱਚ ਕਿ ਨਰਾਂ ਦਾ ਨਾਹ ਭਾਵ ਕੇ ਰਾਜਾ ਬੈਠਾ ਹੋਇਆ ਮਤ ਚੂਕੋ ਚੌਹਾਨ। ਹੇ ਰਾਜਾ ਮਤ ਚੁੱਕੀ ਪਾਪ ਕੇ ਇਸ ਗੱਲ ਤੋਂ ਭੁੱਲੀ ਨਾ, ਉੱਥੇ ਰਾਜਾ ਬੈਠਾ ਤੀਰ ਮਾਰੇ ਤੇ ਉਹਨੂੰ ਵਿਨਾਸ਼ ਕਰਦੇ ਨੇ। ਜਦੋਂ ਇਹਨਾਂ ਦੋਹਰਾ ਪੜਿਆ ਤੇ ਪੂਰਾ ਅੰਦਾਜ਼ਾ ਲਾ ਲਿਆ ਇਸ ਦੋਹਰੇ ਦੇ ਨਾਲ ਹੀ ਕਿ ਕਿੰਨਾ ਕੁ ਉੱਪਰ ਮੁਹੰਮਦ ਗੌਰੀ ਬੈਠਾ ਹੋਇਆ। ਇਸ ਤੋਂ ਇਲਾਵਾ ਮੁਹੰਮਦ ਗੌਰੀ ਨੂੰ ਆਖਿਆ ਗਿਆ ਸੀ ਕਿ ਜਦੋਂ ਤੂੰ ਹੁਕਮ ਦੇਵੇਗਾ, ਆਵਾਜ਼ ਕਰੇਗਾ ਕਿ ਮਾਰੋ, ਉਸੇ ਵੇਲੇ ਤੀਰ ਛੱਡੇਗਾ ਪ੍ਰਿਥਵੀ ਰਾਜ ਚੌਹਾਨ। ਉਸ ਵੇਲੇ ਫਿਰ ਇਸ਼ਾਰਾ ਕੀਤਾ ਉਸ ਕਵੀ ਨੇ, ਭੱਟ ਨੇ ਮੁਹੰਮਦ ਗੌਰੀ ਨੂੰ ਕਿ ਆਵਾਜ਼ ਦੇ ਮਾਰੇਗਾ ਤੀਰ ਮੇਰਾ ਰਾਜਾ। ਉਸ ਵੇਲੇ ਮੁਹੰਮਦ ਗੌਰੀ ਨੇ ਆਖਿਆ ਮਾਰੋ। ਜਦੋਂ ਮਾਰੋ ਦੀ ਆਵਾਜ਼ ਕੰਨਾਂ ਦੇ ਵਿੱਚ ਪਈ ਪ੍ਰਿਥਵੀ ਰਾਜ ਚੌਹਾਨ ਦੇ, ਤੇ ਪਹਿਲਾਂ ਹੀ ਉਹਦੇ ਸਰੀਰ ਦੇ ਤੱਕ ਤੇ ਅੰਦਾਜ਼ੇ ਦੇ ਨਾਲ ਕਵਿਤਾ ਦੇ ਨਾਲ ਉਹਦਾ ਪਹੁੰਚ ਹੀ ਚੁੱਕਾ ਸੀ ਨਿਸ਼ਾਨਾ, ਜਦੋਂ ਮਾਰੋ ਦੀ ਆਵਾਜ਼ ਆਈ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਪ੍ਰਿਥਵੀ ਰਾਜ ਚੌਹਾਨ ਨੇ ਤੀਰ ਛੱਡਿਆ ਜਿਹੜਾ ਸਿੱਧਾ ਜਾ ਕੇ ਮੁਹੰਮਦ ਗੌਰੀ ਦੇ ਮੂੰਹ ਦੇ ਵਿੱਚ ਵੱਜਾ, ਉਲਟ ਕੇ ਝਰੋਖੇ ਦੇ ਵਿੱਚੋਂ ਮੁਹੰਮਦ ਗੌਰੀ ਥੱਲੇ ਡਿੱਗ ਪਿਆ, ਮਰ ਗਿਆ। ਸਿਪਾਹੀਆਂ ਨੇ ਘੇਰਾ ਪਾ ਲਿਆ। ਉਸ ਭੱਟ ਨੇ ਆਖਿਆ ਕਿ ਮੈਂ ਆਪਣਾ ਖਾਧਾ ਹੋਇਆ ਨਮਕ ਹਲਾਲ ਕਰ ਦਿੱਤਾ ਹੈ, ਹੁਣ ਮੇਰੇ ਨਾਲ ਜੋ ਮਰਜ਼ੀ ਆ ਕਰ ਲਵੋ। ਮੇਰਾ ਸਿਰਫ ਕਹਿਣ ਤੋਂ ਭਾਵ ਸੀ ਕਿ ਸ਼ਬਦ ਬਾਣ ਕਿਸੇ ਆਵਾਜ਼ ਨੂੰ ਸੁਣ ਕੇ ਉੱਥੇ ਤੀਰ ਮਾਰ ਦੇਣਾ, ਇਹ ਵਿਦਿਆ ਹੁੰਦੀ ਹੈ ਸ਼ਬਦ ਬਾਣ ਦੀ, ਆਵਾਜ਼ ਬਾਣ ਦੀ। ਹੁਣ ਮੈਂ ਇਸ ਜਗ੍ਹਾ ਦੇ ਉੱਤੇ ਜ਼ਿਕਰ ਕਰ ਰਿਹਾ ਸੀ ਕਿ ਭੀਮ ਚੰਦ ਰਾਜਾ ਕਹਿੰਦਾ ਉਸ ਵੇਲੇ ਇੱਕ ਕੋਹ ਦੀ ਦੂਰੀ ਤੋਂ ਸਤਿਗੁਰੂ ਗੋਬਿੰਦ ਸਿੰਘ ਨੇ ਤੀਰ ਚਲਾਇਆ ਸੀ ਜਿਹੜਾ ਤੋਪਚੀਆਂ ਦੋਵਾਂ ਦੇ ਮੱਥਿਆਂ ਦੇ ਵਿੱਚ ਆਣ ਕੇ ਵੱਜਿਆ ਸੀ ਤੇ ਦੋਵੇਂ ਤੋਪਚੀ ਇਸੇ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਨੇ ਮਾਰ ਦਿੱਤੇ ਸੀ। ਜਿਹੜੀ ਬੀਤੀ ਹੋਈ ਪੁਰਾਣੀ ਵਿਥਿਆ ਹੈ ਉਹਨੂੰ ਹੀ ਰਾਜਾ ਭੀਮ ਚੰਦ ਸੁਣਾ ਰਿਹਾ। ਕਹਿੰਦਾ ਤਿਸ ਕੇ ਲੱਗਿਓ ਮਾਰਿਓ ਸੋ ਤਤ ਛਿਨ ਤੁਪਚੀ ਰਹਿਓ ਨਾ ਕੋਈ। ਕਹਿੰਦਾ ਕਿ ਦੂਜੇ ਦੇ ਵੀ ਆਣ ਕੇ ਤੀਰ ਵੱਜਿਆ, ਉਹ ਵੀ ਮਰ ਗਿਆ ਤੇ ਕਹਿੰਦਾ ਕਿ ਤੀਜਾ ਕੋਈ ਸਾਡੇ ਕੋਲ ਤੋਪ ਚਲਾਉਣ ਦੇ ਵਾਸਤੇ ਤੋਪਚੀ ਨਹੀਂ ਸੀ। ਤਿਸ ਤੁਪਚੀ ਨੇ ਪਤਾ ਦਿਓ ਟਿਗ ਖਰੋ ਅਗਰ ਸਿੱਖ ਮਾਰਾ ਤੁਮਰੋ ਗੋਰਾ ਨਿਕਟ ਨਾ ਪਹੁੰਚਿਓ ਟਿੱਬਾ ਹੁਤੋ ਕੁਡਾਰਾ। ਪਰ ਰਾਜਾ ਭੀਮਚੰਦ ਕਹਿੰਦਾ ਉਸ ਵੇਲੇ ਜਿਹੜੀ ਤੋਪ ਚਲਾਈ ਸੀ ਤੋਪਚੀ ਨੇ ਉਹਨੇ ਕਹਿੰਦਾ ਕਿ ਥੋੜਾ ਜਿਹਾ ਕੰਮ ਤੇ ਸਵਾਰ ਹੀ ਦਿੱਤਾ ਸੀ, ਇਹ ਨਹੀਂ ਸੀ ਕਿ ਗੋਲਾ ਉਹਨਾਂ ਦੇ ਤੱਕ ਪਹੁੰਚਿਆ ਹੀ ਨਹੀਂ। ਕਹਿੰਦਾ ਕਿ ਗੋਲਾ ਚੱਲਿਆ ਸੀ, ਤੋਪਚੀ ਨੇ ਆਪਣਾ ਕਮਾਲ ਦਿਖਾਇਆ ਸੀ ਕਿ ਗੁਰੂ ਦੇ ਲਾਗੇ ਜਿਹੜਾ ਸਿੱਖ ਰਾਮ ਸਿੰਘ ਖਲੋਤਾ ਸੀ ਉਹ ਉੱਡ ਗਿਆ ਸੀ, ਇਸ ਕਰਕੇ ਤੋਪ ਦਾ ਗੋਲਾ ਪਹੁੰਚਿਆ ਤੇ ਜ਼ਰੂਰ ਸੀ, ਭਾਵੇਂ ਕਿ ਗੋਲੇ ਦੇ ਨਾਲ ਗੁਰੂ ਨਹੀਂ ਮਾਰਿਆ ਗਿਆ ਪਰ ਥੋੜਾ ਬਹੁਤਾ ਗੋਲੇ ਨੇ ਕੰਮ ਤੇ ਸਵਾਰਿਆ ਸੀ, ਪਹੁੰਚਿਆ ਤੇ ਸੀ ਜ਼ਰੂਰ। ਪਰ ਕਹਿੰਦਾ ਤੁਮਰੋ ਗੋਰਾ ਨਿਕਟ ਨਾ ਪਹੁੰਚਿਓ। ਪਰ ਹੇ ਜ਼ਬਰਦਸਤ ਖਾਂ ਸੂਬਾ ਜੀ, ਤੁਹਾਡਾ ਤੇ ਚਲਾਇਆ ਹੋਇਆ ਕੋਈ ਵੀ ਗੋਲਾ ਉਸ ਟਿੱਬੇ ਤੱਕ ਪਹੁੰਚਿਆ ਹੀ ਨਹੀਂ, ਭਾਵ ਕਿ ਉੱਥੇ ਸਭਾ ਦੇ ਵਿੱਚ ਲੱਗਿਆ ਹੀ ਨਹੀਂ, ਕਿਸੇ ਨੂੰ ਵੀ ਨਹੀਂ ਲੱਗਿਆ, ਗੁਰੂ ਦੀ ਲੱਗਣ ਦੀ ਗੱਲ ਬੜੀ ਦੂਰ ਦੀ। ਕਿਆ ਅਬ ਪਯੋ ਨਬੀਤ ਗਯੋ ਕੁਛ ਕਈ ਬਾਰੇ ਮਹੋਵੇ ਤੋਪ ਤੁਪ ਕੇ ਬੁਰੀ ਬਲਾ ਸੋ ਲਗਤ ਪ੍ਰਾਣ ਕੋ ਖੋਵੇ। ਉਸ ਵੇਲੇ ਜ਼ਬਰਦਸਤ ਖਾਂ ਦਾ ਮਨ ਟੱਠਾ, ਜਦੋਂ ਮਨ ਟੱਠਾ ਉਸ ਵੇਲੇ ਕਹਿੰਦਾ ਹੈ ਰਾਜਾ ਭੀਮ ਚੰਦ ਕਿਆ ਪਯੋ, ਕਹਿੰਦਾ ਕਿ ਸੂਬਾ ਜੀ ਫੇਰ ਕੀ ਹੋਇਆ ਜੇ ਗੋਲਾ ਕੋਈ ਨਹੀਂ ਵੱਜਿਆ। ਕਹਿੰਦਾ ਨਾ ਬੀਤ ਗਯੋ ਕੁਛ, ਭਾਵ ਕੇ ਕਿਹੜਾ ਵੇਲਾ ਬੀਤ ਗਿਆ। ਭਾਵ ਕਿ ਜਿਵੇਂ ਆਪਾਂ ਆਮ ਕਹਿ ਦਿੰਦੇ ਨਾ ਕਿ ਕਿਹੜਾ ਰਾਗ ਮੁੱਕ ਗਿਆ ਤੇ ਕਿਹੜੀ ਤਾਰ ਟੁੱਟ ਗਈ ਹੈ। ਭਾਵ ਕਿ ਵੇਲੇ ਤੇ ਬੜੇ ਫੇਰ ਵੀ ਆਉਂਦੇ ਰਹਿੰਦੇ ਨੇ, ਜੇਕਰ ਗੋਲਾ ਨਹੀਂ ਲੱਗਿਆ ਤੇ ਫੇਰ ਕੀ ਫਰਕ ਪੈਂਦਾ, ਕਦੇ ਫੇਰ ਮੌਕਾ ਮਿਲੇਗਾ ਤੇ ਗੁਰੂ ਨੂੰ ਮਾਰ ਦਿੱਤਾ ਜਾਵੇਗਾ। ਕਹਿੰਦਾ ਤੋਪ ਤੁਪ ਕੇ ਇਹ ਬੁਰੀ ਬਲਾਏ ਸੋ ਲਾਗਤ ਪ੍ਰਾਣ ਕੋ ਖੋਵੇ। ਕਹਿੰਦਾ ਕਿ ਜਿਹੜੀ ਤੋਪ ਹੈ ਜਾਂ ਬੰਦੂਕ ਹੈ ਇਹ ਬੁਰੀਆਂ ਬਲਾਵਾਂ ਨੇ, ਜੇਕਰ ਕਿਸੇ ਨੂੰ ਗੋਲੀ ਵੱਜ ਜਾਵੇ ਜਾਂ ਤੋਪ ਦਾ ਗੋਲਾ ਵੱਜ ਜਾਵੇ ਉਹ ਬਚਦਾ ਨਹੀਂ ਹੈ। ਚੰਗੀ ਕਿਸਮਤ ਸੀ ਗੁਰੂ ਦੀ, ਇਸ ਕਰਕੇ ਬਚ ਗਿਆ। ਪਰ ਕਹਿੰਦਾ ਹੈ ਸੂਬੇ ਜ਼ਬਰਦਸਤ ਖਾਣੋ ਭੀਮ ਚੰਦ ਰਾਜਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਹਜੇ ਕੋਈ ਵੇਲਾ ਬੀਤ ਨਹੀਂ ਗਿਆ, ਬਹੁਤੇ ਸਾਰੇ ਮੌਕੇ ਫੇਰ ਵੀ ਮਿਲ ਜਾਣਗੇ। ਜੇਰ ਦਸਤ ਕਹਿ ਮੈਂ ਮਜਾਨੀ ਮੰਤਰ ਸਿਧਿਨ ਕੀਨਾ, ਸਾਰ ਬੰਦ ਕਰ ਨਿਸਚਲ ਬੈਠਿਓ ਕਛੂ ਤ੍ਰਾਸ ਨਹੀਂ ਸੀਨਾ। ਅੱਗੋਂ ਫਿਰ ਸੂਬਾ ਜ਼ਬਰਦਸਤ ਖਾਂ ਕਹਿੰਦਾ ਰਾਜਾ ਭੀਮ ਚੰਦ ਐਸੀ ਗੱਲ ਨਹੀਂ ਹੈ। ਸੂਬਾ ਕਹਿੰਦਾ ਕਿ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਕਿ ਕਿਸੇ ਮੰਤਰ ਨੂੰ ਇਹਨੇ ਸਿੱਧ ਕੀਤਾ ਹੋਇਆ, ਕਿਸੇ ਮੰਤਰ ਦੀ ਇਹਨੇ ਸਾਧਨਾ ਕੀਤੀ ਹੋਈ ਹੈ, ਇਸੇ ਕਰਕੇ ਇਹਨੇ ਮੰਤਰਾਂ ਦੀ ਸ਼ਕਤੀ ਦੇ ਨਾਲ ਸਾਰਿਆਂ ਹਥਿਆਰਾਂ ਦੇ ਅਸਰ ਨੂੰ ਰੋਕ ਦਿੱਤਾ। ਭਾਵ ਕਿ ਗੋਲੇ ਤੋਂ ਬਚਾਅ ਨਹੀਂ ਸੀ ਹੋ ਸਕਦਾ। ਇਹ ਗੁਰੂ ਕਿਸੇ ਮੰਤਰ ਨੂੰ ਜਾਣਦਾ, ਇਹਨੇ ਮੰਤਰ ਦੀ ਸਿੱਧੀ ਕੀਤੀ ਹੋਈ ਹੈ, ਆਪਣੇ ਮੰਤਰ ਦੀ ਸ਼ਕਤੀ ਦੇ ਨਾਲ ਇਹਨੇ ਸਾਡੇ ਹਥਿਆਰਾਂ ਨੂੰ ਤੋਪਾਂ ਨੂੰ ਬੰਨ ਲਿਆ, ਇਸ ਕਰਕੇ ਗੋਲਾ ਕੋਈ ਅਪੜਿਆ ਨਹੀਂ। ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ, ਤਾਂ ਹੀ ਗੁਰੂ ਦੇ ਉੱਤੇ ਨਾ ਵਾਰ ਚੱਲਿਆ ਤੇ ਨਾ ਹੀ ਉਹਨੇ ਕਿਸੇ ਡਰ ਨੂੰ ਧਾਰਨ ਕੀਤਾ, ਕਿਉਂਕਿ ਗੁਰੂ ਨੂੰ ਪਤਾ ਸੀ ਕਿ ਮੈਂ ਆਪਣੀ ਮੰਤਰ ਦੀ ਸ਼ਕਤੀ ਦੇ ਨਾਲ ਇਹਨਾਂ ਦੇ ਹਥਿਆਰਾਂ ਨੂੰ ਬੰਨ ਦਿੱਤਾ ਹੈ, ਇਸ ਕਰਕੇ ਮੇਰਾ ਕੁਝ ਵਿਗਾੜ ਨਹੀਂ ਸਕਦਾ। ਇਸੇ ਕਰਕੇ ਗੁਰੂ ਬੈਠਾ ਰਿਹਾ, ਉਰਤਾ ਭਰ ਵੀ ਹਿਲਿਆ ਨੇ। ਨਤ ਗੋਰੇ ਮੈਂ ਬਹੁਤ ਚਲਾਏ ਇਲਮ ਲਖੋ ਮੈਂ ਪਾਰੀ, ਹਾਤੇ ਉਹਨਾਂ ਕੋ ਸਮੀਪ ਨਹੀਂ ਪਹੁੰਚਿਓ ਯਾ ਤੇ ਹਿਰਦੈ ਵਿਚਾਰੀ। ਜ਼ਬਰਦਸਤ ਖਾਂ ਸੂਬਾ ਕਹਿੰਦਾ ਕਿ ਮੈਂ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਤਾਂ ਹੀ ਇਹ ਮਾਰਿਆ ਨਹੀਂ ਗਿਆ, ਤਾਂ ਹੀ ਕੋਈ ਗੋਲਾ ਇਸ ਗੁਰੂ ਦੇ ਲਾਗੇ ਨਹੀਂ ਪਹੁੰਚਿਆ, ਕਿਉਂਕਿ ਇਸ ਨੇ ਆਪਣਾ ਕੋਈ ਮੰਤਰ ਸਿੱਧ ਕੀਤਾ ਹੋਇਆ, ਉਹਦੀ ਸਿੱਧੀ ਪ੍ਰਾਪਤ ਕੀਤੀ ਹੈ, ਮੰਤਰ ਦੀ ਸ਼ਕਤੀ ਲਈ ਹੋਈ ਹੈ, ਨਹੀਂ ਤੇ ਮੈਂ ਬੜੇ ਗੋਲੇ ਚਲਾਏ ਨੇ, ਕੋਈ ਇੱਕ ਨਾ ਇੱਕ ਗੋਲਾ ਤੇ ਜ਼ਰੂਰ ਪਹੁੰਚਦਾ, ਜ਼ਰੂਰ ਲੱਗਦਾ, ਪਰ ਮੇਰੀ ਜਿਹੜੀ ਇਸ ਤੋਪ ਚਲਾਉਣ ਦੀ ਵਿਦਿਆ ਸੀ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਸੀ। ਭਾਵ ਕਿ ਮੈਂ ਬੜਾ ਨਿਪੁੰਨ ਹਾਂ ਤੋਪ ਚਲਾਉਣ ਦੇ ਵਿੱਚ, ਮੇਰੇ ਵਿੱਚ ਇਹ ਵੱਡਾ ਇਲਮ ਸੀ, ਪਰ ਅੱਜ ਮੇਰੇ ਇਲਮ ਨੇ ਕੋਈ ਕੰਮ ਨਹੀਂ ਸਵਾਰਿਆ, ਮੇਰੀ ਇਸ ਮਹਾਰਤਾ ਨੇ ਕੁਝ ਸਵਾਰਿਆ ਨਹੀਂ ਹੈ। ਮੈਨੂੰ ਇਸੇ ਤਰ੍ਹਾਂ ਪ੍ਰਤੀਤ ਹੁੰਦਾ ਕਿ ਇਹਨੇ ਮੰਤਰਾਂ ਦੀ ਸਿੱਧੀ ਹਾਸਲ ਕੀਤੀ ਹੋਈ ਹੈ, ਉਸੇ ਮੰਤਰਾਂ ਦੀ ਸਿੱਧੀ ਦੇ ਨਾਲ ਇਹਦਾ ਕੁਝ ਵਿਗੜਿਆ ਨਹੀਂ। ਸੁਣਤ ਵਜੀਦ ਖਾਨ ਸਮਝ ਆਇਸ ਮੰਤਰਣ ਸਿੱਧ ਕੁਛ ਜਾਣੋ, ਪ੍ਰਥਮ ਜੋਧ ਮੈਂ ਅਦਕ ਵਿਰਦਿਓ ਕਰੇ ਬੀਰ ਗਰ ਹਾਨੋ। ਜਦੋਂ ਲਾਹੌਰ ਦੇ ਸੂਬੇ ਜ਼ਬਰਦਸਤ ਖਾਨ ਨੇ ਐਸੀ ਗੱਲ ਕੀਤੀ ਹੈ ਕਿ ਮੰਤਰ ਸਿੱਧ ਕੀਤਾ ਹੋਇਆ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਰਹੰਦ ਦਾ ਸੂਬਾ ਵਜ਼ੀਰ ਖਾਂ ਹੈ ਉਹ ਇਸ ਗੱਲ ਨੂੰ ਮੰਨਣ ਦੇ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਹੈ। ਉਹ ਬੋਲਿਆ ਕਹਿੰਦਾ ਮੰਤਰਣਾ ਸਿੱਧ ਕੁਛ ਜਾਣੋ, ਹੇ ਜ਼ਬਰਦਸਤ ਖਾਂ ਕੋਈ ਵੀ ਮੰਤਰ ਗੁਰੂ ਨੇ ਸਿੱਧ ਨਹੀਂ ਕੀਤਾ ਹੋਇਆ, ਇਸ ਗੱਲ ਨੂੰ ਭੁੱਲ ਜਾ। ਪ੍ਰਥਮ ਜੁੱਧ ਮੈਂ ਅਦਕ ਵਿਰੋਧਿਓ ਕਰੇ ਬੀਰ ਗਰ ਹਾਨੋ। ਕਹਿੰਦਾ ਕਿ ਤੇਰੇ ਤੋਂ ਪਹਿਲਾਂ ਮੈਂ ਪਹਿਲਾਂ ਵੀ ਰਾਜਿਆਂ ਦੀ ਮਦਦ ਦੇ ਵਾਸਤੇ ਇੱਕ ਵਾਰੀ ਆ ਚੁੱਕਾ ਹਾਂ ਤੇ ਬਹੁਤ ਵੱਡਾ ਵਿਰੋਧ ਦੇ ਨਾਲ ਯੁੱਧ ਲੜਿਆ ਗਿਆ। ਉਸ ਯੁੱਧ ਦੇ ਵਿੱਚ ਕਹਿੰਦਾ ਹੈ ਕਿ ਸਾਡੀ ਫੌਜ ਨੇ ਗੁਰੂ ਦੇ ਬਹੁਤੇ ਸਾਰੇ ਸੂਰਮੇ ਮਾਰ ਦਿੱਤੇ। ਸਾਹਿਬ ਚੰਦ ਜੂਥ ਪਤ ਗੁਰ ਕੋ ਮਾਰਿਓ ਬੀਚ ਲੜਾਈ, ਨੀਠ ਨੀਠ ਕਰ ਲੋਥ ਉਠਾਈ ਜ਼ੋਰ ਲਾਏ ਸਮੁਦਾਈ। ਕਹਿੰਦਾ ਹੈ ਸਰਹੰਦ ਦਾ ਸੂਬਾ ਵਜ਼ੀਰ ਖਾਂ ਕਹਿੰਦਾ ਕਿ ਉਸ ਜੰਗ ਦੇ ਵਿੱਚ ਗੁਰੂ ਦਾ ਵੱਡਾ ਸੈਨਾਪਤੀ ਜਿਹਦਾ ਨਾਮ ਸਾਹਿਬ ਚੰਦ ਸੀ ਉਸ ਨੂੰ ਅਸੀਂ ਮਾਰ ਦਿੱਤਾ ਸੀ ਤੇ ਮਸਾਂ ਮਸਾਂ ਹੀ ਉਸ ਦੀ ਲੋਥ ਨੂੰ ਚੁੱਕ ਕੇ ਇਹ ਸਾਰੇ ਲੈ ਕੇ ਗਏ ਸਨ, ਵੱਡਾ ਉਹਨਾਂ ਨੇ ਜ਼ੋਰ ਲਾਇਆ ਸੀ। ਕਹਿੰਦਾ ਕਿ ਜੇਕਰ ਗੁਰੂ ਦੇ ਵਿੱਚ ਕਰਾਮਾਤੀ ਸ਼ਕਤੀ ਹੁੰਦੀ, ਕਿਸੇ ਪ੍ਰਕਾਰ ਦਾ ਕੋਈ ਮੰਤਰ ਸਿੱਧ ਕੀਤਾ ਹੁੰਦਾ ਤੇ ਉਸ ਰਣ ਭੂਮੀ ਦੇ ਵਿੱਚ ਬਹੁਤੇ ਸੂਰਮੇ ਗੁਰੂ ਦੇ ਨਾ ਮਰਦੇ, ਇਸ ਤੋਂ ਇਲਾਵਾ ਜਿਹੜਾ ਵੱਡਾ ਸੈਨਾਪਤੀ ਸਾਹਿਬ ਚੰਦ ਸੀ ਉਹ ਵੀ ਨਾ ਮਰਦਾ, ਇਸ ਕਰਕੇ ਤੂੰ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਸੋਚੀ ਹੈ ਕਿ ਮੰਤਰਾਂ ਦੀ ਸਾਧਨਾ ਕੀਤੀ ਹੋਏ ਗੁਰੂ ਨੇ, ਇਹ ਗੱਲ ਬਿਲਕੁਲ ਵੀ ਨਹੀਂ ਹੈ, ਇਹਨੂੰ ਭੁੱਲ ਜਾ। ਹਿਮ ਬਾਤਨ ਕੋ ਕਰਤ ਪਹੁੰਚੇ, ਨਿਜ ਡੇਰੇ ਬਿਸਰਾਮੇ, ਖਾਣ ਪਾਣ ਕਰ ਸੋਵਤ ਨਿੰਦਰਾ, ਸਗਲੇ ਟਿਕੇ ਨਿਸਾਮੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਰਦੇ ਆਪੋ ਆਪਣੇ ਡੇਰਿਆਂ ਦੇ ਵਿੱਚ ਪਹੁੰਚ ਗਏ ਨੇ। ਜਾ ਕੇ ਆਰਾਮ ਕੀਤਾ ਹੈ, ਖਾਦਾ ਪੀਤਾ ਹੈ ਤੇ ਫਿਰ ਰਾਤ ਦੇ ਵੇਲੇ ਆਪੋ ਆਪਣੀ ਜਗ੍ਹਾ ਦੇ ਉੱਤੇ ਟਿਕ ਗਏ, ਭਾਵ ਕੇ ਸੌ ਗਏ ਸਾਰੇ ਦੇ ਸਾਰੇ। ਇਤ ਸਤ ਗੁਰ ਸੋ ਦਰ ਪਠ ਸੰਧਿਆ, ਚੌਂਕੀ ਪੂਰਨ ਹੋਈ, ਖਰੋ ਗ੍ਰੰਥੀ ਕਰ ਅਰਦਾਸੈ, ਸਿਰ ਨਮਰੇ ਸਭ ਕੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਦੀ ਵਾਰਤਾ ਨੂੰ ਸੁਣੋ ਕਿ ਜਦੋਂ ਸ਼ਾਮਾਂ ਪਈਆਂ ਤੇ ਫਿਰ ਰਹਿਰਾ ਸਾਹਿਬ ਦਾ ਪਾਠ ਕੀਤਾ ਗਿਆ ਹੈ। ਪਾਠ ਨੂੰ ਪੂਰਾ ਕਰਕੇ ਫਿਰ ਅਰਦਾਸੀਏ ਨੇ, ਗ੍ਰੰਥੀ ਨੇ ਖੜੇ ਹੋ ਕੇ ਅਰਦਾਸ ਕੀਤੀ ਤੇ ਫਿਰ ਸਾਰਿਆਂ ਨੇ ਆਪੋ ਆਪਣੇ ਸਿਰਾਂ ਨੂੰ ਝੁਕਾਇਆ ਜ਼ਮੀਨ ਦੇ ਵੱਲ। ਕੋਰ ਤੁਰਕ ਚਖ ਮਾਰ ਰਹੇ ਸਭ ਕਛੂ ਨ ਬਸ ਬਲ ਚਾਲਾ, ਫਤਿਹ ਗੁਰੂ ਕੀ ਸਬਣ ਬੁਲਾਈ, ਉੱਚੇ ਨਾਦ ਉਠਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕ ਜਿਹੜੇ ਨੇ ਉਹ ਝੂਠੇ ਹੋ ਗਏ ਨੇ, ਚੱਕ ਮਾਰ ਕੇ ਉਹ ਸਾਰੇ ਦੇ ਸਾਰੇ ਚਲੇ ਗਏ ਨੇ, ਪਰ ਕੋਈ ਵੀ ਬਲ ਉਹਨਾਂ ਦਾ ਸਤਿਗੁਰਾਂ ਦੇ ਉੱਤੇ ਨਾ ਚੱਲਿਆ। ਦੂਜੇ ਪਾਸੇ ਕਵੀ ਜੀ ਲਿਖਦੇ ਨੇ ਕਿ ਗੁਰੂ ਦੀ ਫਤਿਹ ਸਾਰਿਆਂ ਖਾਲਸਿਆਂ ਨੇ ਉੱਚੀ ਆਵਾਜ਼ ਦੇ ਨਾਲ ਬੁਲਾਈ। ਹਰ ਖਤ ਪਏ ਅਸਤਰਵ ਹੋਏ ਗੋ, ਸਤਿਗੁਰ ਨਿਜ ਕੋ ਥਾਨਾ, ਕਿਤਕ ਖਾਲਸਾ ਥਿਰਿਓ ਮੋਰਚੇ, ਹੋਇ ਕਰ ਬਹੁ ਸਭ ਦਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸੂਰਜ ਅਸਤ ਹੋ ਗਿਆ, ਸਾਰੇ ਦੇ ਸਾਰੇ ਵਾਪਸ ਮੁੜੇ ਨੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਪਣੀ ਜਗ੍ਹਾ ਦੇ ਉੱਤੇ ਵਾਪਸ ਪਰਤ ਗਏ। ਇਸ ਸਾਰੀ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ ਹੈ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਾਰਤਾ ਨੂੰ ਬਿਆਨ ਕਰਦੇ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਦਾ। ਬਾਹਰੋਂ ਕਿਲਿਆਂ ਤੇ ਸ਼ਹਿਰ ਦੇ ਵਿੱਚ ਪਾਈ, ਆਉਣਾ ਜਾਣਾ ਬੰਦ ਕਰਵਾਉਂਦੇ ਨੇ, ਇੱਕ ਦਿਨ ਸਤਿਗੁਰੂ ਜੀ ਪੈਰ ਪਿਛਲੇ ਬਾਹਰ ਨਿਕਲ ਸੁਚੇਤੇ ਨੂੰ ਜਾਂਦੇ ਨੇ, ਫਿਰ ਇੱਕ ਥੜੀ ਉੱਤੇ ਬੈਠ ਕਰਕੇ ਕੰਘਾ ਫੇਰ ਦਸਤਾਰ ਸਜਾਉਂਦੇ ਨੇ, ਹੋਰ ਇਧਰੋਂ ਉਧਰੋਂ ਸਿੰਘ ਕਈ ਚਾ ਹੌਲੀ ਹੌਲੀ ਉੱਥੇ ਆਉਂਦੇ ਨੇ, ਖਾਸਾ ਇੱਕ ਟੋਲਾ ਉੱਥੇ ਬਣ ਗਿਆ, ਵੈਰੀ ਵੇਖ ਕੇ ਸ਼ਿਸਤ ਲਗਾਉਂਦੇ ਨੇ, ਸੂਬੇ ਪੁੱਛਦੇ ਸਾਹਮਣੇ ਕੌਣ ਬੈਠਾ, ਬੈਠਾ ਗੁਰੂ ਹੈ ਰਾਜੇ ਬਤਾਉਂਦੇ ਨੇ, ਉਸੇ ਵਕਤ ਹੀ ਆਖ ਕੇ ਤੋਪ ਚੀ ਨੂੰ ਬੋਲੇ, ਤੋਪ ਦੇ ਚਾ ਮਰਵਾਉਂਦੇ ਨੇ, ਸਤ ਨਾਮ ਦੀ ਪਹਿਣ ਸੰਜੋ ਬੈਠੇ, ਸਤ ਗੁਰੂ ਨਾ ਚਿੱਤ ਡੁਲਾਉਂਦੇ ਨੇ, ਸਗੋਂ ਸਿੰਘਾਂ ਨੂੰ ਆਖਦੇ ਡਰੋ ਨਾਹੀ, ਗੋਲੇ ਲਾਂਬਦੀ ਲੰਘਦੇ ਜਾਂਦੇ ਨੇ, ਵੱਜਾ ਇੱਕ ਨਾ ਸਭੋ ਹੀ ਗਏ ਖਾਲੀ, ਜਬਰਦਸਤ ਖਾਂ ਵਰਗੇ ਜ਼ੋਰ ਲਾਂਬਦੇ ਨੇ, ਅੰਤ ਰਾਤ ਪੈ ਗਈ ਗੁਰੂ ਚਲੇ ਆਏ, ਸੂਬੇ ਵੇਖ ਦਿਲੋਂ ਸ਼ਰਮਾਉਂਦੇ ਨੇ, ਹੋ ਰਹੇ ਹੈਰਾਨ ਕਰਤਾਰ ਸਿੰਘਾ ਜੋ ਆਮਦੀ ਮੂੰਹ ਸੁਣਾਉਂਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਵਿਥਿਆ ਨੂੰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਕਿ ਬੜਾ ਜ਼ੋਰ ਲਾਇਆ, ਬੜੇ ਹੈਰਾਨ ਹੋਏ, ਜਦੋਂ ਰਾਤ ਹੋਈ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਦੇ ਉੱਤੇ ਪਹੁੰਚ ਗਏ। ਕਵੀ ਜੀ ਲਿਖਦੇ ਨੇ ਕਿਤਕ ਖਾਲਸਾ ਥਿਰਿਓ ਮੋਰਚੇ, ਹਵੈ ਕਰ ਬਹੁ ਸਵਧਾਨਾ, ਅੱਧਾ ਕੁ ਖਾਲਸਾ ਤੇ ਸੌ ਗਿਆ ਤੇ ਅੱਧੇ ਕੁ ਸਿੰਘ ਸੁਚੇਤੀ ਦੇ ਨਾਲ ਹੁਸ਼ਿਆਰ ਹੋ ਕੇ ਸਾਵਧਾਨਤਾ ਦੇ ਨਾਲ ਮੋਰਚਿਆਂ ਦੇ ਵਿੱਚ ਬਹਿ ਗਏ। ਖਾਣ ਪਾਣ ਕਰ ਪੌਡੇ ਸੁਭਤੇ, ਤ੍ਰਾਸ ਨ ਮਾਨਤ ਕੋਈ, ਜਥਾ ਗੁਹਾ ਮੈਂ ਕੇ ਹਰ ਬਾਸੈ, ਗਜ ਸਮਾਨ ਰਿਪ ਜੋਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾ ਪੀ ਕੇ ਲੰਮੇ ਪੈ ਨੇ, ਕਿਸੇ ਦਾ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਜਥਾ ਗੁਹਾ ਮੈਂ ਕੇ ਹਰ ਬਾਸੈ, ਗਜ ਸਮਾਨ ਰਿਪ ਜੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੱਬਰ ਸ਼ੇਰ ਦੀ ਤਰ੍ਹਾਂ ਨੇ, ਜਿਸ ਤਰ੍ਹਾਂ ਬੱਬਰ ਸ਼ੇਰ ਆਪਣੀ ਗੁਫਾ ਦੇ ਵਿੱਚ ਵੜ ਜਾਂਦਾ ਹੈ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਦੇ ਵਿੱਚ ਵੜ ਗਏ ਨੇ। ਬਾਸੈ ਗਜ ਸਮਾਨ ਰਿਪ ਜੋਈ, ਪਾਵ ਕੇ ਸ਼ੇਰ ਦੀ ਨਿਆਈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਤੇ ਜਿਹੜੇ ਪਹਾੜੀਏ ਤੇ ਦੂਜੇ ਤੁਰਕ ਨੇ ਉਹ ਮੱਤੇ ਹੋਏ ਹਾਥੀਆਂ ਦੇ ਵਰਗੇ ਨੇ, ਉਹਨਾਂ ਮੱਤਿਆਂ ਹੋਇਆਂ ਹਾਥੀਆਂ ਨੇ ਮਾਨੋ ਕਿ ਸ਼ੇਰ ਸਰੂਪ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਨੂੰ ਘੇਰਾ ਪਾਇਆ। ਦੋਨੋ ਦਿਸ਼ਾ ਨਿਸ਼ਾ ਮੈਂ ਟਿਕ ਗਏ ਆਪ ਆਪਣੇ ਥਾਨਾ, ਘੇਰਾ ਪਾਏ ਪਰੇ ਚੋਂ ਦਿਸ਼ਮੈਂ ਡਰਤ ਨਰਣ ਕੋ ਠਾਨਾ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਹੀ ਦਿਸ਼ਾਵਾਂ ਦੇ ਵਿੱਚ ਰਾਤ ਦੇ ਵੇਲੇ ਸੂਰਮੇ ਜਗ੍ਹਾ ਜਗ੍ਹਾ ਦੇ ਉੱਤੇ ਟਿਕ ਗਏ ਨੇ, ਘੇਰਾ ਤੇ ਭਾਵੇਂ ਚਾਰੇ ਪਾਸਿਓਂ ਬਹੁਤਾ ਜ਼ੋਰਦਾਰ ਇਹਨਾਂ ਸਾਰਿਆਂ ਵੈਰੀਆਂ ਨੇ ਪਾਇਆ ਹੋਇਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡਰਦੇ ਹੋਏ ਰਣ ਨਹੀਂ ਲੜ ਰਹੇ, ਸਿਰਫ ਘੇਰਾ ਹੀ ਪਾ ਕੇ ਰੱਖਿਆ। ਉੱਠੇ ਬਾਹਰ ਜਬ ਪ੍ਰਾਤ ਪੀ ਬਾਦਤ ਬਜੇ ਵਿਸਾਲ, ਸੰਖ ਨਫੀਰੀ ਨੌਬਤਾਂ ਰਣ ਸਿੰਘੇ ਤਤਕਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਰਾਤ ਬਤੀਤ ਹੋਈ ਹੈ, ਅਗਲੇ ਸਵੇਰ ਫਿਰ ਤੋਂ ਸਾਰੇ ਸੂਰਮੇ ਜਾਗੇ ਨੇ, ਵੱਡੇ ਵੱਡੇ ਨਗਾਰੇ ਸੰਖ ਨਫੀਰੀਆਂ ਤੇ ਨੌਬਤਾਂ ਤੇ ਰਣ ਸਿੰਘੇ ਵਜਾਏਗਾ। ਵਜੇ ਨਗਾਰੇ ਦੋ ਦਿਸ਼ਮੈ ਉਤਸਾਹਤ ਪਟ ਹੋਏ, ਸੌ ਚਿਸ਼ਨਾਨ ਬਣੇ ਸਵਦਾਨਾ ਨਿਜ ਨਿਜ ਥਾਨ ਖਰੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਦੋਵਾਂ ਤਰਫਾਂ ਤੋਂ ਨਗਾਰੇ ਖੜਕੇ ਨੇ, ਦੋਵਾਂ ਪਾਸਿਆਂ ਦੇ ਸੂਰਮਿਆਂ ਦੇ ਵਿੱਚ ਲੜਨ ਦਾ ਵੱਡਾ ਉਤਸ਼ਾਹ ਵਧਿਆ ਹੈ। ਕਵੀ ਜੀ ਲਿਖਦੇ ਨੇ ਇਸ਼ਨਾਨ ਪਾਣੀ ਕੀਤਾ ਗਿਆ ਹੈ, ਸਾਵਧਾਨਤਾ ਨੂੰ ਧਾਰਨ ਕੀਤਾ ਗਿਆ ਹੈ, ਆਪੋ ਆਪਣੀ ਜਗ੍ਹਾ ਦੇ ਉੱਤੇ ਤਿਆਰ ਬਰ ਤਿਆਰ ਹੋ ਕੇ ਸੂਰਮੇ ਖਲੋ ਗਏ। ਰੋਕੈ ਤੁਰਕ ਪੰਥ ਜੇ ਪੁੰਜੈ ਜੋ ਚਾਹਤ ਪੁਰ ਜਾਯੋ, ਬ੍ਰਿੰਦ ਵਪਾਰੀ ਵਰਜ ਦੀਏ ਸਭ ਲੂਟ ਲੈਣਗੇ ਆਯੋ। ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਰਸਤੇ ਨੇ ਉਹਨਾਂ ਦੇ ਉੱਤੇ ਰੋਕ ਲਾਈ ਹੋਈ ਹੈ ਇਹਨਾਂ ਸਾਰਿਆਂ ਵੈਰੀਆਂ ਨੇ, ਭਾਵ ਕਿ ਅਨੰਦਪੁਰ ਨਗਰੀ ਦੇ ਵਿੱਚ ਕੋਈ ਵੀ ਦਾਖਲ ਨਹੀਂ ਹੋ ਸਕਦਾ। ਬਹੁਤੇ ਸਾਰੇ ਜਿਹੜੇ ਵਪਾਰੀ ਸਨ, ਜਿਹੜੇ ਕਿ ਵਪਾਰ ਕਰਦੇ ਸਨ, ਉਹਨਾਂ ਨੂੰ ਰੋਕ ਦਿੱਤਾ ਗਿਆ, ਉਹਨਾਂ ਨੂੰ ਆਖਿਆ ਲੂਟ ਲੈਣਗੇ ਆਯੋ, ਭਾਵ ਕਿ ਇਸ ਪਾਸੇ ਕਦੇ ਨਾ ਆਯੋ। ਵਪਾਰੀਆਂ ਨੂੰ ਆਖਿਆ ਗਿਆ ਹੈ ਕਿ ਜੇਕਰ ਕਦੇ ਆਓਗੇ ਤੇ ਤੁਹਾਡੇ ਸਾਰੇ ਸਾਜੋ ਸਮਾਨ ਨੂੰ ਲੁੱਟ ਲਿਆ ਜਾਏਗਾ। ਨਿਕਟ ਗ੍ਰਾਮ ਯਾਰਪੁਰ ਜਨ ਜੇ ਸਭ ਮੈਂ ਟਿੰਡਮ ਫੇਰਾ, ਆਨੰਦਪੁਰ ਮੈਂ ਕੁਛ ਪਹੁੰਚਾਵੈ ਉਚਿਤ ਸਜਾਏ ਬਡੇਰਾ। ਇਸ ਤੋਂ ਇਲਾਵਾ ਅਨੰਦਪੁਰ ਨਗਰੀ ਦੇ ਲਾਗੇ ਲਾਗੇ ਜਿੰਨੇ ਵੀ ਪਿੰਡ ਸਨ ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਇਹ ਢੰਡੋਰਾ ਫੇਰਿਆ ਗਿਆ ਹੈ ਕਿ ਅਨੰਦਪੁਰ ਨਗਰੀ ਦੇ ਵਿੱਚ ਜਿਹੜਾ ਕੋਈ ਕਿਸੇ ਵੀ ਪ੍ਰਕਾਰ ਦੀ ਚੀਜ਼ ਪਹੁੰਚਾਵੇਗਾ ਤੇ ਉਹ ਫਿਰ ਵੱਡੀ ਸਜ਼ਾ ਦਾ ਹੱਕਦਾਰ ਬਣੇਗਾ। ਕਰੋ ਨ ਕੁਛ ਵਿਹਾਰ ਤਹਾਂ ਕੋ, ਕਰੈ ਜੇ ਦੇਵੈ ਲੇਵੈ ਦੁਰ ਕਰ ਕਰੈ ਬਿਦਤ ਹੋਏ ਪਕੜੈ ਸਦਨ ਲੂਟ ਤੇ ਲੇਵੈ। ਹਰ ਇੱਕ ਜਗ੍ਹਾ ਦੇ ਉੱਤੇ ਇਹ ਗੱਲ ਆਖੀ ਗਈ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਵਿਹਾਰ ਨਹੀਂ ਕਰਨਾ, ਕਿਸੇ ਪ੍ਰਕਾਰ ਦੀ ਚੀਜ਼ ਅਨੰਦਪੁਰ ਦੇ ਵਿੱਚ ਨਾ ਪਹੁੰਚਾਉਣੀ ਹੈ ਤੇ ਨਾ ਹੀ ਉੱਥੋਂ ਕੋਈ ਲੈ ਕੇ ਆਵੇ, ਜਿਹੜਾ ਲੁਕ ਛਿਪ ਕੇ ਕਿਸੇ ਪ੍ਰਕਾਰ ਦਾ ਐਸਾ ਕਰਮ ਕਰੇਗਾ ਕਿ ਸਾਡੇ ਹੁਕਮ ਦੀ ਉਲੰਘਣਾ ਕਰੇਗਾ ਤੇ ਜਦੋਂ ਪਤਾ ਲੱਗਾ ਫਿਰ ਉਹਦੇ ਸਾਰੇ ਘਰ ਬਾਰ ਨੂੰ ਲੁੱਟ ਕੇ ਤਬਾਹ ਕਰ ਦਿੱਤਾ ਜਾਏਗਾ। ਇਸੇ ਤਰੀਕੇ ਦੇ ਨਾਲ ਹਰ ਇੱਕ ਜਗ੍ਹਾ ਦੇ ਉੱਤੇ ਢਿੰਡੋਰਾ ਫੇਰਿਆ ਗਿਆ। ਰੋਪਰ ਅਰ ਹਸ਼ਿਆਰ ਪੁਰਾ ਪੁਰੀ ਅਤੇ ਆਦਿਕ ਸਭ ਠਾਕੇ, ਦੂਰ ਦੂਰ ਚੋਂ ਦਿਸ਼ ਕਰ ਡੇਰੇ ਤਸਤ ਅਨੰਦਪੁਰ ਤਾਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਦੂਰਾਂ ਦੂਰਾਂ ਤੱਕ ਇਹਨਾਂ ਨੇ ਪਾਬੰਦੀ ਕੀਤੀ ਹੋਈ ਹੈ, ਡਰਦਾ ਹੋਇਆ ਕੋਈ ਵੀ ਅਨੰਦਪੁਰ ਦੇ ਵੱਲ ਤੱਕਦਾ ਤੱਕ ਨਹੀਂ, ਭਾਵ ਕਿ ਕੋਈ ਡਰਦਾ ਮਾਰਾ ਅਨੰਦਪੁਰ ਦੇ ਵੱਲ ਵੇਖਦਾ ਤੱਕ ਨਹੀਂ, ਦੂਰ ਦੂਰ ਤੱਕ ਇਸੇ ਤਰ੍ਹਾਂ ਇਹਨਾਂ ਨੇ ਪਾਬੰਦੀ ਪਾਈ, ਘੇਰਾ ਲਾਇਆ ਤੇ ਹਰ ਇੱਕ ਜਗ੍ਹਾ ਦੇ ਉੱਤੇ ਇਹ ਗੱਲ ਪ੍ਰਗਟ ਕੀਤੀ ਗਈ ਹੈ ਕੋਈ ਅਨੰਦਪੁਰ ਦੇ ਵਿੱਚ ਪ੍ਰਵੇਸ਼ ਨਾ ਕਰੇ, ਜੇਕਰ ਪਤਾ ਲੱਗ ਗਿਆ ਤੇ ਫਿਰ ਘਰਾਂ ਬਾਰਾਂ ਨੂੰ ਲੁੱਟ ਕੇ ਤਬਾਹ ਕੀਤਾ ਜਾਵੇਗਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ ਕਰਾਂ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।